ਮੈਂ ਇਸ ਚਾਰ ਪਹਿਰ ਦਿਨਾਂ ਚ ਦਸਾਂ ਨਵਾਂ ਦੀ ਕਿਰਤ ਕਿੰਨੀ ਕੁ ਕੀਤੀ ਹੈ। ਇਸ ਮੇਰੀ ਕਿਰਤ ਵਿਚ ਕੋਈ ਬੇਈਮਾਨੀ ਦੀ ਕਿਰਤ ਤੇ ਨਹੀਂ ਆਈ। ਇਸ ਚਾਰ ਪਹਿਰ ਦੇ ਸਫ਼ਰ ਵਿਚ ਮੈਂ ਕਿੰਨਾ ਕੁ ਝੂਠ ਬੋਲਿਆ, ਕਿੰਨਾ ਕੁ ਮੈਂ ਗੁਰੂ ਦੀ ਸਿੱਖਿਆ ਤੇ ਤੁਰਿਆ। ਲੇਖਾ ਚੋਖਾ ਚਾਰ ਪੈ ਦਿਨ ਦਾ ਕਰੇ ਤੇ ਸੱਚ ਜਾਣ, ਜਿਸ ਮਨੁੱਖ ਨੂੰ ਇਹ ਆਦਤ ਪੈ ਜਾਏ ਉਹਦਾ ਲੇਖਾ ਚੋਖਾ ਫਿਰ ਅਖੀਰ ਤੇ ਧਰਮ ਰਾਜਾ ਨਹੀਂ ਕਰਦਾ। ਜਿਹੜਾ ਮਨੁੱਖ ਹਰ ਰੋਜ਼ ਦੀ ਜ਼ਿੰਦਗੀ ਦਾ ਆਪ ਹੀ ਲੇਖਾ ਕਰਦੇ ਹੈ, ਐਸਿਆਂ ਮਨੁੱਖਾਂ ਵਾਸਤੇ ਧਰਮ ਰਾਜਾ ਨਹੀਂ। ਉਹ ਦੂਰ ਰਹਿ ਜਾਂਦੀ ਉਹਨਾਂ ਤੋਂ ਉਹਨਾਂ ਦੀ ਬਾਤ। ਧਰਮ ਰਾਜਾ ਕਿੰਨਾ ਵਾਸਤੇ ਹੈ, ਜਿਨ੍ਹਾਂ ਨੇ ਜ਼ਿੰਦਗੀ ਦੇ ਨਾ ਚਾਰ ਪਹਿਰ ਦੇ ਦਿਨ ਦਾ ਲੇਖਾ ਚੋਖਾ ਕਰਨਾ ਹੈ, ਨਾ ਜ਼ਿੰਦਗੀ ਭਰ ਚੰਗੇ ਕੰਮ ਕਰਨੇ ਨੇ। ਲਾਹ ਚੜਾ ਦੇ ਜ਼ਿੰਦਗੀ ਚ ਜੀਵਨ ਦਾ ਸਫ਼ਰ ਕਰਨਾ ਹੈ। ਨਿਰੰਕਾਰ ਨੇ ਫਿਰ ਅਨੁਭਵ ਕੀਤਾ ਵੀ ਇਹਨੇ ਆਪਣੀ ਜ਼ਿੰਦਗੀ ਚ ਲੇਖਾ ਚੋਖਾ ਨਹੀਂ ਕੀਤਾ। ਆ ਪ੍ਰੇਮੀਆਂ, ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ। ਇਹ ਜਾਤੀ ਨਿਤਨੇ ਇਹ ਨਿਸ਼ਚਾ ਕਰ ਲੈ ਕਿ ਕੀਰਤਨ ਸੋਹਣ ਦੇ ਪਾਠ ਤੋਂ ਪਹਿਲਾਂ ਮੈਂ ਇੱਕ ਦੋ ਮਿੰਟ ਜ਼ਿੰਦਗੀ ਦੇ ਚਾਰ ਪੈਰ ਦਾ ਲੇਖਾ ਚੋਖਾ ਜ਼ਰੂਰ ਕਰਨਾ। ਅਗਲੇ ਦਿਨ ਚੰਗੀਆਂ ਚੀਜ਼ਾਂ ਨੂੰ ਹੋਰ ਚੰਗਿਆਈ ਚ ਵਧਾਉਣਾ, ਔਗੁਣਾਂ ਨੂੰ ਹੋਰ ਛੱਡਣ ਚ ਯਤਨ ਕਰਨਾ। ਇੱਕ ਹੈ ਜਮਾਤੀ ਨਿਤਨੇਮ, ਅੰਮ੍ਰਿਤ ਵੇਲੇ ਗੁਰੂ ਕੇ ਵਜ਼ੀਰਾਂ ਰਾਹੀਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਸ਼ਰਧਾਵਾਨ ਆਉਂਦੇ ਨੇ। ਗੁਰੂ ਕੇ ਵਜ਼ੀਰ ਡਿਊਟੀ ਅਨੁਸਾਰ ਸਿਮਰਨ ਕਰਨਾ, ਪੰਜ ਬਾਣੀ ਦਾ ਨਿਤਨੇਮ ਕਰਨਾ, ਉਸ ਤੋਂ ਬਾਅਦ ਸੰਪੂਰਨ ਆਸਾ ਦੀ ਵਾਰ ਕਰਨੀ, ਚੱਲ ਰਹੇ ਪ੍ਰੋਗਰਾਮ ਅਨੁਸਾਰ ਕਥਾ ਦਾ ਵਿਚਾਰ ਸਰਵਣ ਕਰਨਾ, ਇਹ ਜਮਾਤੀ ਨਿਤਨੇਮ ਹੈ। ਸ਼ਾਮ ਦਾ ਗੁਰੂ ਕੇ ਬਖੇ ਹੋਏ ਪਿਆਰ ਵਾਲੇ ਗੁਰੂ ਦਰਬਾਰ ਚ ਬੀਬੀਆਂ ਤੇ ਗੁਰਸਿੱਖ ਆਉਂਦੇ ਨੇ, ਬੜੇ ਰਸ ਦੇ ਨਾਲ ਚੌਪੀ ਸਾਹਿਬ ਦਾ ਪਾਠ ਕਰਦੇ ਨੇ। ਉਹਨਾਂ ਸਿੱਖਾਂ ਦੀ ਭਾਵਨਾ ਹੈ ਤੇਰੇ ਭਾਣੇ ਸਰਬੱਤ ਕਾ ਪਰਾ। ਆਖਰਕਾਰ ਮੈਂ ਬੇਨਤੀ ਕਰਦਾ ਹੁੰਦਾ, ਤੇਰੇ ਭਾਣੇ ਸਰਬੱਤ ਦੇ ਭਲੇ ਦੀ ਐ ਗੱਲ ਨਹੀਂ ਬਣਨੀ, ਜੇ ਪਹਿਲੀਆਂ ਤਿੰਨ ਗੱਲਾਂ ਨਾ ਕੀਤੀਆਂ ਗਈਆਂ ਇਹ ਲਫ਼ਜ਼ ਕਹਿਣਾ ਕਰਨੀ ਤੋਂ ਬਿਨਾਂ ਖਾਲੀ ਹੈ। ਪਹਿਲੀਆਂ ਤਿੰਨ ਗੱਲਾਂ ਨੇ ਅਰਦਾਸ ਚ ਨਾਨਕ ਨਾਮ ਹੈ, ਜੇ ਜ਼ਿੰਦਗੀ ਚ ਨਾਮ ਹੀ ਨਹੀਂ ਜਪਿਆ ਉਹਨੇ ਸਰਬੱਤ ਦਾ ਭਲਾ ਕਿੱਥੇ ਕਰਨਾ ਹੈ। ਸਿੱਖ ਦੀ ਜ਼ਿੰਦਗੀ ਚ ਪਹਿਲਾ ਲਫ਼ਜ਼ ਹੈ ਨਾਨਕ ਨਾਮ, ਤੇ ਨਾਮ ਜਪਣ ਵਾਲੇ ਦਾ ਦੂਜਾ ਸੁਭਾਅ ਬਣ ਜਾਂਦਾ ਚੜ੍ਹਦੀ ਕਲਾ ਦਾ। ਸਿਮਰਨ ਕਰਨ ਵਾਲੇ ਦੀ ਚੜ੍ਹਦੀ ਕਲਾ ਆਮ ਸੰਸਾਰੀ ਭਾਵੇਂ ਸਰੀਰ ਦੇ ਬਲ ਕਰਕੇ ਕਿਤਨਾ ਵੀ ਬਲੀ ਹੋਵੇ, ਸੱਚ ਜਾਣਿਆ ਐਸੇ ਮਨੁੱਖ ਦੀ ਚੜ੍ਹਦੀ ਕਲਾ ਕਦੇ ਨਹੀਂ ਹੋਏਗੀ। ਤੇ ਤੀਜਾ ਗੁਣ ਹੈ ਰਜਾਤ ਚੱਲਣਾ, ਨਾਮ ਜਪਣਾ ਫਿਰ ਚੜ੍ਹਦੀ ਕਲਾ ਹੋਵੇਗੀ, ਤੇ ਉਸ ਤੋਂ ਬਾਅਦ ਤੀਜਾ ਗੁਣ ਹੈ ਰਜਾਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਰਜਾਜ ਚੱਲੇ। ਜਿਹਦੇ ਕੋਲ ਤਿੰਨ ਗੁਣ ਨੇ ਅਰਦਾਸ ਦੇ ਵਰਲਡ ਦੇ ਬੜੇ ਵੱਡੇ ਵਿਚਾਰ ਨੇ, ਐਸਾ ਮਨੁੱਖ ਹੀ ਤੇਰੇ ਭਾਣੇ ਸਰਬੱਤ ਦਾ ਪਤਾ ਕਰ ਸਕਦਾ। ਸਰਬਤ ਦਾ ਭਲਾ ਮੰਗ ਸਕਦਾ ਹੈ ਤੇ ਜਿਹਨੇ ਨਾਮ ਨਾ ਜਪਿਆ ਚੜ੍ਹਦੀ ਕਲਾ ਚ ਨਾ ਹੋਈ ਸ਼ਾਮ ਦੇ ਨਿਤਨੇਮ ਚ ਗੁਰੂ ਦਰਬਾਰ ਚ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਬੜੇ ਪਿਆਰ ਨਾਲ ਕਲਗੀਧਰ ਮਹਾਰਾਜ ਜੀ ਦੀ ਚੌਪੀ ਸਾਹਿਬ ਦਾ ਪਾਠ ਕਰਦੇ ਨੇ ਗੁਰੂ ਕੇ ਵਜ਼ੀਰ ਜਮਾਤੀ ਨਿਤਨੇਮ ਰਹਿ ਰਾਹ ਦਾ ਪਾਠ ਕਰਦੇ ਨੇ ਸਰੋਤੇ ਸੁਣਦੇ ਨੇ ਚੱਲ ਰਹੀ ਵਿਚਾਰ ਇਤਿਹਾਸ ਦੀ ਕਥਾ ਹਰ ਰੋਜ਼ ਸਰੋਤੇ ਜਨ ਸੁਣਨ ਵਾਸਤੇ ਆਉਂਦੇ ਨੇ ਆਈਏ ਮਨ ਦੀ ਇਕਾਗਰਤਾ ਦੇ ਨਾਲ ਸੁਣੀਏ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਗੁਰ ਪ੍ਰਤਾਪ ਜਿਹਦੇ ਵਿਚ ਗੁਰੂ ਦੇ ਪ੍ਰਤਾਪ ਦਾ ਜਸ ਹੈ ਗੁਰੂ ਦੀ ਮਹਾਨ ਬਖਸ਼ਿਸ਼ ਵਾਲੇ ਗੁਰਸਿੱਖ ਨੇ ਜਿਹਦੇ ਤੇ ਤੁਰਠ ਕੇ ਕਲਗੀਧਰ ਮਹਾਰਾਜ ਨੇ ਮਿਹਰ ਕਰ ਦਿੱਤੀ ਲਿਖਤ ਐਸੀ ਦਿੱਤੀ ਸਿੱਖ ਕੌਮ ਨੂੰ ਜਿਹਦਾ ਹਰ ਰੋਜ਼ ਅਸੀਂ ਵਿਚਾਰ ਸੁਣ ਰਹੇ ਹਾਂ ਮਨ ਦੀ ਇਕਾਗਰਤਾ ਨਾਲ ਸੁਰਤ ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਤੇ ਲੈ ਚੱਲੀਏ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚ ਨੇ ਆਖਿਰਕਾਰ ਉਸ ਸਿੱਖ ਨੇ ਆਪਣੀ ਥੋੜੀ ਜਿਹੀ ਤਾਕਤ ਵਿਖਾਈ ਜਹਾਂਗੀਰ ਨੂੰ ਸ਼ੇਰ ਦਾ ਰੂਪ ਪ੍ਰਤੀਤ ਹੋਇਆ ਡਰ ਗਿਆ ਜੇ ਛੇਵੇਂ ਪਾਤਸ਼ਾਹ ਹੱਥ ਦੇ ਕੇ ਨਾ ਬਚਾਉਂਦੇ ਤੇ ਵਜ਼ੀਰ ਖਾਂ ਮੇਰਾ ਬਚਾ ਨਹੀਂ ਸੀ ਹੁਣ ਦੁਖੀ ਹੋਇਆ ਡਰਿਆ ਹੋਇਆ ਤੇ ਭਾਈ ਜੇਠੇ ਨੇ ਕਹਿ ਦਿੱਤਾ ਸੀ ਜੇ ਛੇਵੇਂ ਪਾਤਸ਼ਾਹ ਨੂੰ ਰਿਹਾ ਨਾ ਕੀਤਾ ਤੇਰਾ ਜਿੰਨਾ ਨਿਯਮ ਸੀ 40 ਦਿਨ ਦਾ ਉਹ ਪੂਰਾ ਹੋ ਗਿਆ ਦਿਨ ਉੱਤੇ ਲੰਘ ਰਹੇ ਨੇ ਮੈਂ ਨਹੀਂ ਤੈਨੂੰ ਛੱਡਾਂਗਾ ਭਾਵੇਂ ਗੁਰੂ ਮੈਨੂੰ ਕਿਤਨੀ ਵੀ ਸਜ਼ਾ ਦੇ ਦੇ ਡਰਿਆ ਹੋਇਆ ਤੇ ਡਰੇ ਹੋਏ ਨੇ ਹੋਰ ਭਾਵੇਂ ਕਿੰਨੇ ਮੰਤਰ ਜੰਤਰ ਕੀਤੇ ਨੇ ਪਰ ਜਿੱਥੇ ਗੁਰੂ ਕਾ ਸਿੱਖ ਖਲੋ ਜਾਏ ਉੱਥੇ ਮੰਤਰਾਂ ਜੰਤਰਾਂ ਦੀ ਕੋਈ ਵਾਹ ਨਹੀਂ ਧੰਨ ਕਰਗੀ ਧਰ ਪਾਤਸ਼ਾਹ ਤੂੰ ਦਸਮ ਗ੍ਰੰਥ ਦੀ ਬਾਣੀ ਚ ਇੱਕ ਸਿਧਾਂਤ ਲਿਖਦਿਆਂ ਭੁੱਖ ਲਿਖ ਦਿੱਤੀ ਹੈ ਸਿੱਖੋ ਜੰਤਰ ਤੰਤਰ ਮੰਤਰ ਮੈਂ ਜੋ ਇਨ ਮੈਂ ਕਿਸ ਹੋਏ ਹਜ਼ਰਤ ਹੋਏ ਆਪੇ ਬਹਿ ਭੀਖ ਨਾ ਮੰਗੇ ਕੋਈ ਜੇ ਜੰਤਰਾਂ ਮੰਤਰਾਂ ਤੇ ਤੰਤਰਾਂ ਦੇ ਵਿਚ ਕੁਝ ਚੀਜ਼ ਹੋਵੇ ਤੇ ਆ ਬੜੇ ਬੜੇ ਅਜਮੇਰੀ ਬਾਬੇ ਵਰਗੇ ਪੇਪਰਾਂ ਚ ਦੇ ਰਹੇ ਨੇ ਇਹ ਮੰਤਰ ਜੰਤਰ ਪੜ੍ਹ ਕੇ ਆਪ ਕਿਉਂ ਨਾ ਮਹਾਨ ਧਨੀ ਬਣ ਇਹ ਕਿਉਂ ਮੰਗਦੇ ਤੁਰੇ ਫਿਰਦੇ ਨੇ ਇਹਨਾਂ ਚ ਕੁਝ ਨੇ ਕਲਗੀਧਰ ਮਹਾਰਾਜ ਕਹਿੰਦੇ ਨੇ ਇਹ ਭਟਕੇ ਹੋਏ ਨੇ ਤੇ ਸੰਸਾਰ ਦੇ ਜੀਵਾਂ ਨੂੰ ਭਟਕਿਆਂ ਨੂੰ ਭੜਕਾ ਰਹੇ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ ਭਾਈ ਸੰਤੋਖ ਸਿੰਘ ਜੀ ਨੇ ਤੇ ਇੱਥੋਂ ਤੱਕ ਲਿਖ ਦਿੱਤਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਲਿਖਦੇ ਆ ਸਿੱਖਾ ਬਾਹਰ ਹਾਲ ਕੋਈ ਕੰਧ ਹੋਵੇ ਉਸ ਕੰਧ ਤੇ ਕੋਈ ਜੰਤਰੀ ਮੰਤਰੀ ਬਹਿ ਕੇ ਤੇ ਕੰਧ ਨੂੰ ਗਾਈਆਂ ਮੱਝਾਂ ਵਾਂਗ ਤੋੜ ਵੀ ਲਏ ਤੁਰ ਵੀ ਪਏ ਤੇ ਮੇਰਾ ਸਿੱਖ ਗੁਰੂ ਨਾਨਕ ਦਾ ਸਿੱਖ ਐਸੇ ਮੰਤਰੀ ਜੰਤਰੀ ਤੇ ਵੀ ਭਰੋਸਾ ਨਾ ਕਰੇ ਭਰੋਸਾ ਗੁਰੂ ਤੇ ਰੱਖੇ ਨਿਸ਼ਚਾ ਗੁਰੂ ਤੇ ਰੱਖੇ ਨਿਸ਼ਚੇ ਤੋਂ ਡੋਲਿਆ ਹੋਇਆਂ ਦੀ ਕਿਸੇ ਥਾਂ ਤੇ ਥਾਂ ਨਹੀਂ ਤੁਸੀਂ ਸੁਣਦੇ ਹੋ ਕਈ ਵਾਰ ਨਿਸ਼ਚੇ ਤੋਂ ਭਾਵੇਂ ਭੁੱਖ ਦੇ ਦੁੱਖ ਦੇ ਨਾਲ ਹੀ ਡੋਲ ਗਏ ਤੇ ਤੂੰ ਗੁਰੂ ਨੇ ਤੇ ਅਸੀਂ ਤੇਰੇ ਸਿੱਖ ਨਹੀਂ ਪਰ ਆਖਿਰਕਾਰ ਗੁਰੂ ਬਖਸ਼ਿੰਦ ਹੈ ਜਦੋਂ ਉਹਨਾਂ ਨੇ ਅਹਿਸਾਸ ਕਰ ਲਿਆ ਅਸੀਂ ਬੜੇ ਭੁੱਲ ਗਏ ਹਾਂ ਆਪਣੀਆਂ ਕੁਰਬਾਨੀਆਂ ਦੇਣ ਤੱਕ ਚਲੇ ਗਏ ਤੇ ਫੇਰ ਕਲਗੀਧਰ ਨੇ ਉਹਨਾਂ ਦਾ ਬਦਾਵਾ ਸਿੱਖੀ ਤੋਂ ਲਿਖਿਆ ਹੋਇਆ ਪਾੜਿਆ ਆਈਏ ਛੇਵੇਂ ਪਾਤਸ਼ਾਹ ਦਾ ਵਿਚਾਰ ਸੁਣ ਰਹੇ ਹਾਂ ਜਹਾਂਗੀਰ ਡਰੇ ਹੋਏ ਨੇ ਅਨੁਭਵ ਕਰ ਲਿਆ ਵੀ ਜਿਹੜਾ ਮੇਰੇ ਦਰਬਾਰ ਵਿਚ ਵਜ਼ੀਰ ਖਾਂ ਬਿਰਧ ਉਮਰ ਹੈ, ਭਾਵੇਂ ਉਹ ਰਿਟਾਇਰ ਹੋ ਗਿਆ, ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਚ ਟਿਕੇ ਹੋਏ ਮਨ ਦੇ ਨਾਲ ਬੈਠਾ ਰਹਿੰਦਾ, ਸੁਰਤ ਟਿਕਾ ਕੇ ਬੈਠਾ ਰਹਿੰਦਾ, ਮੈਂ ਉਸ ਨੂੰ ਬੁਲਾਵਾ, ਉਹ ਗੁਰੂ ਦੀ ਬੋਲੀ ਅਨੁਭਵ ਕਰਦਾ ਹੈ। ਗੁਰੂ ਨਾਲ ਬੋਲ ਚਾਲ ਉਹ ਜਿਸ ਢੰਗ ਨਾਲ ਕਰੇਗਾ ਮੇਰੀ ਰੱਖਿਆ ਵਾਸਤੇ ਉਹ ਬਹੁਤ ਬਿਹਤਰ ਹੋਵੇਗਾ। ਜਹਾਂਗੀਰ ਨੇ ਉਸ ਵਜ਼ੀਰ ਖਾਂ ਨੂੰ ਬੁਲਾਇਆ, ਆਈਏ ਇੱਥੇ ਇੱਕ ਗੱਲ ਵਿਚਾਰ ਸੀ, ਸਮਾਂ ਪੂਰਾ ਹੋ ਗਿਆ ਸੀ, ਉੱਥੇ ਹੀ ਸ਼ੁਰੂ ਕਰੀਏ। ਮੰਗੇ ਕਾਗਰਤਾ ਨਾਲ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ ਜੀ। ਲਿਆਏ ਸੁਧਾਸੁਰ ਤੇ ਸੋ ਮਿਲਾਏ,
ਅਨਕਾਰ ਭੇਜਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿਚ। ਵਜ਼ੀਰ ਖਾਂ ਟਿਕੀ ਹੋਈ ਬਿਰਤੀ ਨਾਲ ਜੁੜਿਆ ਰਹਿੰਦਾ ਹੈ, ਹਮੇਸ਼ਾ ਜਬਾਨ ਹਿਲਦੀ ਰਹਿੰਦੀ ਹੈ ਤੇ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਕਰਦਾ ਰਹਿੰਦਾ ਹੈ। ਜਿਸ ਪਾਠ ਨੇ ਉਹਦਾ ਸਰੀਰਕ ਰੋਗ ਜਲੋਧ ਦੀ ਬਿਮਾਰੀ ਤੇ ਮਨ ਦਾ ਰੋਗ ਵੀ ਹਟਾ ਦਿੱਤਾ ਹੈ, ਬੜੇ ਰਸ ਨਾਲ ਟਿਕਿਆ ਹੋਇਆ ਸੀ, ਉਸ ਦੇ ਕੋਲ ਜਦੋਂ ਸੁਨੇਹਾ ਗਿਆ,
ਆਪਰ ਲੋਕ ਨਿਤ ਚੁਗਲੀ ਲਾਏ,
ਉਹਨਾਂ ਲੋਕਾਂ ਦੇ ਨਾਲ ਵਜ਼ੀਰ ਖਾਂ ਜਹਾਂਗੀਰ ਦਾ ਹੁਕਮ ਮੰਨ ਕੇ ਬੜੇ ਪਿਆਰ ਨਾਲ ਦਿੱਲੀ ਪਹੁੰਚੇ। ਜਹਾਂਗੀਰ ਬੜੇ ਦੁੱਖ ਦੇ ਨਾਲ ਕਹਿੰਦਾ, ਵਜ਼ੀਰ ਖਾਂ ਹੁਣ ਸਮਾਂ ਮੇਰੀ ਸਹਾਇਤਾ ਕਰ, ਮੈਂ ਬੜਾ ਦੁਖੀ ਆ, ਮੈਨੂੰ ਪਤਾ ਨਾ ਚੱਲਿਆ ਗੁਰੂ ਹਰਗੋਬਿੰਦ ਦਾ ਤਾਰ ਸਦਗੁਣਾਂ ਨੂੰ ਵਿਰੋਧੀਆਂ ਨੇ, ਮਿਹਰਬਾਨ ਨੇ, ਚੰਦੂ ਨੇ, ਹੋਰ ਨਾ ਵਿਰੋਧੀਆਂ ਨੇ ਐਸੀਆਂ ਚੁਗਲੀਆਂ ਕੀਤੀਆਂ ਨੇ ਜਿਨ੍ਹਾਂ ਕਾਰਨ ਗੁਰੂ ਹਰਗੋਬਿੰਦ ਦਾ ਤਾਰ ਸਤਿਗੁਰਾਂ ਨੂੰ ਮੈਂ ਇੱਕ ਐਸਾ ਝੂਠ ਬੋਲ ਬੈਠਾ, ਝੂਠ ਸੱਜ ਆਉਂਦੇ ਹੋ, ਸਾਨੂੰ ਤੇ ਮਿੱਠਾ ਲੱਗਦਾ ਹੈ ਪਰ ਗੁਰੂਆਂ ਨੂੰ ਪੁੱਛ ਕੇ ਵੇਖੋ ਝੂਠ ਕਿੰਨਾ ਕੁ, ਕਿਉਂਕਿ ਕਲਯੁਗ ਦਾ ਰਥ ਅਗਨ ਦਾ ਹੈ, ਅੱਗ ਦਾ, ਕਲੇਸ਼ ਦਾ ਯੁੱਗ ਹੈ, ਕਲੇਸ਼ ਦੇ ਵਿਚ ਅੱਗ ਹੈ, ਕਲੇਸ਼ ਵਾਲੀ ਅੱਗ ਤੇ ਕੂੜ ਅੱਗ ਹੈ ਰਥ ਵਾਲਾ। ਇਸ ਕਲਯੁਗ ਦੇ ਅੱਗ ਦੇ ਰਥ ਨੂੰ ਖਿੱਚਣ ਵਾਲਾ ਤੇ ਝੂਠ ਹੈ, ਜਿਹੜੇ ਇਸ ਝੂਠ ਤੋਂ ਬਚ ਗਏ। ਗਰੀਬਨ ਵਾਏ ਸਤਿਗੁਰਾਂ ਨੇ ਉਚਾਰਿਆ ਇਹ ਗੁਰੂ ਦਾ ਦਰਬਾਰ ਜਿਹੜਾ ਹੈ ਇੱਕ ਧਾਨਾਂ ਦੇ ਖੇਤ ਦੀ ਤਰ੍ਹਾਂ, ਜਿਹੜਾ ਗੁਰੂ ਕੇ ਦਰਬਾਰ ਚ ਆ ਕੇ ਸੁਬਹਾ ਸ਼ਾਮ ਦਰਸ਼ਨ ਕਰਦਾ ਹੈ ਉਹ ਇਸ ਅੱਗ ਦੇ ਰਸ ਤੋਂ ਝੂਠ ਵਿਸਵਾਈ ਤੋਂ ਵੱਧ ਜਾਂਦਾ ਹੈ। ਪਰ ਮੈਂ ਝੂਠ ਬੋਲਿਆ, ਦਿਨ ਉੱਤੇ ਹੋ ਗਏ ਨੇ ਤੇ ਬੜਾ ਦੁਖੀ ਹਾਂ, ਜਿਨ੍ਹਾਂ ਨੇ ਮੈਨੂੰ ਮੇਰੇ ਕੰਨ ਭਰ ਭਰ ਕੇ ਜੇਲ ਚ ਭੇਜਿਆ।
ਇਹਨਾਂ ਵਿਚਾਰ ਨਿਜ ਨਿਕਟ ਹਕਾਰਾ,
ਐਸੀ ਵਿਚਾਰ ਵਾਲੇ ਮੇਰੇ ਚੁਗਰਦੇ ਰਹਿੰਦੇ ਸੀ,
ਹੋਏ ਕਰਤੇ ਸਾਥ ਵਿਚਾਰਾ,
ਸਾਥ ਵਿਚਾਰਾ ਹੋਏ ਇਹ ਕਰ। ਉਸ ਵੇਲੇ ਜਿਹੜੇ ਵਿਰੋਧੀ ਸਨ ਉਹਨਾਂ ਦੇ ਕੰਨ ਖੜੇ ਸਨ ਕਿ ਹੁਣ ਜਹਾਂਗੀਰ ਬੜਾ ਦੁਖੀ ਹੈ, ਇਹ ਕੀ ਕਰ ਰਿਹਾ ਆਪਣੇ ਦੁੱਖ ਦੀ ਨਿਵਰਤੀ। ਤੇ ਜਦੋਂ ਪਤਾ ਲੱਗਿਆ ਵਜ਼ੀਰ ਖਾਂ ਆਇਆ ਤੇ ਉਹਨਾਂ ਨੇ ਸੱਜੇ ਖੱਬੇ ਸੂਹੇ ਛੱਡਣੇ ਸਨ, ਪਰ ਜਹਾਂਗੀਰ ਕਹਿਣ ਲੱਗਾ, ਵਜ਼ੀਰ ਖਾਂ ਇੱਕ ਕਮਰੇ ਚ ਲਹਿਦਾ ਹੋਈ ਹੈ, ਇੱਕ ਸਿਰਫ ਤੂੰ ਹੋਵੇ ਤੇ ਇੱਕ ਮੈਂ ਹੋਵਾਂ।
ਇਸ ਸਿਰਨ ਪ੍ਰਸੰਗ ਸੁਣਾਏ,
ਉਸ ਵੇਲੇ ਕੰਧਿਆਂ ਦੇ ਨਾਲ ਜਹਾਂਗੀਰ ਕਹਿਣ ਲੱਗਾ, ਦੋ ਰਾਤਾਂ ਹੋ ਗਈਆਂ ਨੇ, ਸ਼ੇਰ ਆਉਂਦੇ ਨੇ ਤੇ ਮੈਂ ਬੜਾ ਕਗਿਆਉਂਦਾ, ਬੜਾ ਦੁਖੀ ਹੁੰਦਾ ਹੈ ਤੇ ਮੈਨੂੰ ਇਹ ਪ੍ਰਤੀਤ ਹੋ ਰਿਹਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਅੱਗੇ ਹੱਥ ਕਰਦੇ ਨੇ ਜਦੋਂ ਮੈਂ ਛੇਵੇਂ ਪਾਤਸ਼ਾਹ ਦਾ ਨਾਂ ਲੈਂਦਾ, ਉਹ ਪਿਛਾਂ ਹਟ ਜਾਂਦੇ ਨੇ। ਵਜ਼ੀਰ ਖਾਂ ਦੇ ਛੇਵੇਂ ਪਾਤਸ਼ਾਹ ਨਾ ਹਟਾਉਂਦੇ ਤੇ ਮੇਰੀ ਸ਼ਾਮਲ ਸੀ, ਮੈਂ ਖਤਮ ਸੀ। ਉਹ ਸਾਰੀ ਘਟਨਾ ਦੱਸ ਦਿੱਤੀ।
ਕਰੇ ਹਕਾਰਨ ਗੁਰ ਨਹਿ ਆਏ।
ਫਿਰ ਮੈਂ ਸ਼ੇਰਾਂ ਨੇ ਇੱਕ ਆਵਾਜ਼ ਦਿੱਤੀ ਮਨੁੱਖੀ ਬੋਲ ਵਿੱਚ, ਵੀ ਤੂੰ ਗਵਾਲੀਅਰ ਦੇ ਕਿਲੇ ਵਿੱਚ ਛੇਵੇਂ ਸਤਿਗੁਰਾਂ ਨੂੰ ਜਿੰਨੇ ਦਿਨ ਦਾ ਨਿਯਮ ਕੀਤਾ ਸੀ ਉਸ ਤੋਂ ਵੱਧ ਹੋ ਗਏ ਨੇ। ਮੈਂ ਡਰਦਿਆਂ ਆਪਣੇ ਐਨ ਕਾਰ ਭੇਜਿਆ ਉੱਥੇ, ਪਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੇ ਬੇਨਤੀ ਕਰਨ ਦੇ ਬਾਅਦ ਵੀ ਉੱਥੋਂ ਨਹੀਂ ਆਏ।
ਤੂੰ ਅਬ ਜਾਹੋ ਮਿਲਾਵੋ ਆਨ।
ਵਜ਼ੀਰ ਖਾਂ ਤੂੰ ਕਿਰਪਾ ਕਰਕੇ ਜਾ, ਤੈਨੂੰ ਗੁਰੂ ਦੀ ਬੋਲੀ ਦਾ ਪਤਾ ਹੈ, ਗੁਰੂ ਨੂੰ ਤੇਰੀ ਬੋਲੀ ਦਾ ਪਤਾ ਹੈ, ਕਿਰਪਾ ਕਰੋ ਤੂੰ ਉੱਥੇ ਜਾ ਕੇ ਬੇਨਤੀ ਕਰਕੇ ਲੈ ਆ।
ਕਹਿ ਸਭ ਬਾਕਣ ਪ੍ਰਥਮ ਸਮਾਨ।
ਪ੍ਰਥਮ ਸਮਾਨ ਜਿਸ ਤਰ੍ਹਾਂ ਪਹਿਲਾਂ ਛੇਵੇਂ ਪਾਤਸ਼ਾਹ, ਉਸ ਤੋਂ ਵੀ ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਜਿਸ ਤਰ੍ਹਾਂ ਤੂੰ ਬੋਲ ਚਾਲ ਗੁਰਮੁਖਾਂ ਵਾਲੀ ਕਰਦਾ, ਜਾ ਕੇ ਬੇਨਤੀ ਕਰ।
ਕਾਂ ਵਜ਼ੀਰ ਕਰ ਜੋਰ ਸੁਣਾਈ।
ਵਜ਼ੀਰ ਖਾਂ ਦੋਹਾ ਜੋੜ ਕੇ ਕਹਿਣ ਲੱਗਾ,
ਗੁਰੂ ਦੇਖੀ ਸਭ ਵਿਆਹ ਦੀ ਉਠਾਈ।
ਗੁਰ ਦੋਖੀ ਜਹਾਂਗੀਰ, ਗੁਰੂ ਦੇ ਦੋਸ਼ੀਆਂ ਨੇ, ਗੁਰੂ ਘਰ ਦੇ ਨਿੰਦਕਾਂ ਨੇ, ਗੁਰੂ ਘਰ ਦਾ ਬੁਰਾ ਕਰਨ ਵਾਲਿਆਂ ਨੇ ਬੜੀ ਕਲੇਸ਼ ਧਾਰਨ ਵਾਲੀ ਗੱਲ ਤੇਰੇ ਤੱਕ ਪਹੁੰਚਾਈ ਹੈ।
ਦੀਰਗ ਪੀਰਨ ਕੇ ਗੁਰ ਪੀਰ।
ਐ ਜਹਾਂਗੀਰ, ਗੁਰੂ ਹਰਗੋਬਿੰਦ ਪਾਤਸ਼ਾਹ ਪੀਰਾਂ ਦੇ ਪੀਰ ਨੇ ਅਤੇ ਰਾਜਿਆਂ ਦੇ ਰਾਜੇ ਨੇ, ਮਹਾਨ ਸ਼ਕਤੀਸ਼ਾਲੀ ਨੇ।
ਅਜਰ ਜਰਨ ਧਰ ਧੀਰ ਅਪੀਰ।
ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਅਜਰ ਸ਼ਕਤੀ ਵਿਚ ਜਾਣ ਵਾਲੇ ਨੇ ਤੇ ਬੜੀ ਵੱਡੀ ਧੀਰਜ ਰੱਖਣ ਵਾਲੇ ਨੇ। ਗੁਰੂ ਦੇ ਕੋਲ ਕਿਤਨੀ ਵੱਡੀ ਧੀਰਜ ਹੈ, ਜਿਸ ਧੀਰਜ ਦਾ ਕੋਈ ਕਰਮਾ ਵਿਚਾਰ ਲਿਖ ਨਹੀਂ ਸਕਦੀ।
ਤਰੇਨ ਸਾਮਤਨ ਸਨੇਹ ਨਹਿ ਧਰੈ।
ਆਪਣੇ ਸਰੀਰ ਦਾ ਕੱਖ ਜਿਸ ਤਰ੍ਹਾਂ ਕੋਈ ਫੜ ਕੇ ਤੋੜਦਾ ਨਾ, ਜਾਂ ਕੱਖ ਪੱਟ ਲੈਂਦਾ ਹੈ, ਇਹਨਾਂ ਕੁ ਵੀ ਆਪਣੇ ਸਰੀਰ ਦਾ ਮੋਹ ਪਿਆਰ ਨਹੀਂ ਕਰਦੇ।
ਸਹਿ ਅਲੱਗਿਆ ਦੁਸ਼ਟ ਜੀ ਕਰੈ।
ਜਿਹੜਾ ਵੀ ਕੋਈ ਗੁਰੂ ਅਰਜਨ ਦੇਵ ਪਾਤਸ਼ਾਹ ਜਾਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕੋਈ ਅਵੱਗਿਆ ਕਰਦਾ, ਭਾਵੇਂ ਬੜੇ ਅਜ਼ਰ ਵਿਚ ਬੜੇ ਠਾਮੇ ਵਿਚ, ਅਵੱਗਿਆ ਕਰਨ ਵਾਲੇ ਨੂੰ ਕੁਝ ਨਹੀਂ ਕਹਿੰਦੇ।
ਮਾਹੇ ਤਾਂ ਤਿੰਨ ਕੇ ਬਾਕਣ ਸੰਗ।
ਜਹਾਂਗੀਰ, ਗੁਰੂ ਅਰਜਨ ਦੇਵ ਪਾਤਸ਼ਾਹ ਨਿਰੰਕਾਰ ਦਾ ਸਰੋਪ ਹੋਣ ਤੇ ਤੇਰੇ ਵਰਗੇ ਉਹਨਾਂ ਦੀ ਨਿਆਦਰੀ ਕਰਨ, ਚੰਦੂ ਵਰਗੇ ਨਿਆਦਰੀ ਕਰਨ, ਕੌੜੇ ਬੋਲ ਬੋਲਣ, ਮਿਹਰਬਾਨ ਵਰਗੇ ਕੌੜੇ ਬੋਲ ਬੋਲਣ, ਉਹਨਾਂ ਤੇ ਇੰਨੀ ਸਮਰੱਥਾ ਹੈ ਉਹ ਜੋ ਚਾਹੁਣ ਸੋ ਕਰ ਸਕਦੇ ਸੀ।
ਤੇਰੇ ਕੌਣ ਖਿਨ ਮੈਂ ਹੋਏ ਭੰਗ।
ਇਹ ਜਿਤਨਾ ਸੰਸਾਰ ਹੈ ਖਿਨ ਭੰਗਰ ਖਤਮ ਕਰ ਦੇਣਾ।
ਬ੍ਰਿੰਦ ਸਹਾਇਕ ਕਹਿ ਤੁਮ ਪਾਸ।
ਬ੍ਰਿੰਦ ਗਰੀਬ ਨਵਾਜ ਸਤਿਗੁਰਾਂ ਦੇ ਕੋਲ ਅਨੇਕਾਂ ਐਸੇ ਗੁਰਸਿੱਖ ਨੇ ਜਿਹੜੇ ਉੱਥੇ ਰਹਿੰਦੇ ਨੇ, ਗੁਰੂ ਦੀ ਸਿਫਤ ਵਿਚ ਨੇ।
ਗੁਰ ਸੰਗ ਵਿਗੜਨ ਕਰੇ ਪ੍ਰਕਾਸ਼।
ਤੇ ਤੇਰੇ ਕੋਲ ਵੀ ਐਸੇ ਨਿੰਦਕ ਰਹਿੰਦੇ ਨੇ, ਹਰ ਖਿਆਲ ਤੇਰੇ ਕੰਨਾਂ ਚ ਪਾਈ ਰੱਖਦੇ ਨੇ, ਜਿਸ ਢੰਗ ਨਾਲ ਗੁਰੂ ਘਰ ਨਾਲ ਤੂੰ ਵਿਰੋਧ ਰੱਖੇ ਵਿਛੋੜਾ ਹੀ ਰਹੇ।
ਜੀ ਰਾਵਰ ਨਿਰਣੈ ਕਬ ਕਰੋ। ਜੀ ਰਾਵਰ ਨਿਰਣੈ ਕਬ ਕਰੋ।
ਬਹੁਤ ਚੰਗਾ ਹੋ ਗਿਆ ਤੂੰ ਨਿਰਣੈ ਕਰਨ ਵਾਸਤੇ।
ਦੋਸ਼ ਅਦੋਸ਼ੀ ਤਾਬੂਰ ਕਰੋ।
ਜਹਾਂਗੀਰ, ਜੇ ਤੂੰ ਨਿਰਣਾ ਕਰ ਲਏਗਾ ਨਾ, ਤੈਨੂੰ ਪਤਾ ਚੱਲ ਜਾਏਗਾ ਮੇਰੇ ਦਰਬਾਰ ਚ ਕਿਹੜੇ ਦੋਸ਼ੀ ਨੇ ਗੁਰੂ ਘਰ ਦੇ ਤੇ ਕਿਹੜੇ ਗੁਰੂ ਘਰ ਦੇ ਹਮਾਇਤੀ ਨੇ, ਤੈਨੂੰ ਪਤਾ ਲੱਗ ਜਾਏਗਾ।
ਵੱਡੇ ਪਾਤ ਸਾਹਣ ਪਰ ਆਦ।
ਤੇਰੇ ਵੱਡੇ ਵਡੇਰਿਆਂ ਦੇ ਉੱਤੇ ਗੁਰੂ ਨਾਨਕ ਦੀ ਬੜੀ ਬਖਸ਼ਿਸ਼ ਹੈ।
ਹਰ ਤੁਮ ਪਰ ਗੁਰ ਕਰੇ ਪ੍ਰਸਾਦ,
ਹੁਣ ਵੀ ਤੇਰੇ ਤੇ ਗੁਰੂ ਪ੍ਰਸਾਦ ਕਿਰਪਾ ਕਰ ਸਕਦੇ ਨੇ ਜੇ ਤੂੰ ਵੱਡਿਆਂ ਦੀ ਰੀਤੀ ਅਨੁਸਾਰ ਤੁਰੇ ਤੇ।
ਪ੍ਰਥਮ ਭਾਈ ਬਾਬਰ ਚਵਗਤਾ,
ਪਹਿਲਾਂ ਜਹਾਂਗੀਰ ਤੁਹਾਡੇ ਵਡੇਰੀਆਂ ਦੇ ਬਾਬਰ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਮਿਲਾਪ ਹੋਇਆ,
ਸ੍ਰੀ ਨਾਨਕ ਤਿੰਨ ਕੋ ਵਰ ਦਿੱਤਾ,
ਤੇਰੇ ਬਜ਼ੁਰਗਾਂ ਨੇ ਧੰਨ ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰਾਂ ਨੇ ਵਰ ਦਿੱਤਾ ਸੀ।
ਆਜਮਤ ਪਿਖ ਗੁਰ ਭੰਗ ਚੜਾਈ,
ਗੁਰੂ ਨਾਨਕ ਦੇ ਦਰਬਾਰ ਚ ਇਕ ਵਾਰ ਬਾਬਰ ਨੇ ਭੰਗ ਸ਼ਰਧਾ ਨਾਲ ਭੇਟਾ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਾਬਰ ਅਸੀਂ ਭੰਗ ਪੀਣ ਵਾਲੇ ਸੂਫੀ ਮਾਪੇ ਫਕੀਰ ਨਹੀਂ ਆ, ਕਿਉਂਕਿ 11 ਅਖਾੜੇ ਨੇ ਇਰਾਨ ਚੋ, ਇਰਾਕ ਚੋ, ਇੰਡੀਆ ਵਿਚ ਜਾਂ ਇਨ੍ਹਾਂ ਕੰਟਰੀਆਂ ਚ ਆਏ, ਉਹ 11 ਅਖਾੜੇ ਨੇ ਸੂਫੀ ਮਾਪੇ, ਬਹੁਤੇ ਅਖਾੜੇ ਜੋ ਭੰਗ ਪੀ ਕੇ ਮਸਤੀ ਦੇ ਨਾਲ ਟਿਕੇ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਸੁਭਾਅ ਸਰਕਲ ਬਣ ਗਿਆ ਹੈ। ਰਾਜਿਆਂ ਮਹਾਰਾਜਿਆਂ ਤੇ ਵੱਡਿਆਂ ਲੋਕਾਂ ਨੂੰ ਇਹੋ ਹੀ ਇੱਕ ਆਮ ਖਿਆਲ ਸੀ, ਇਹ ਫਕੀਰ ਭੰਗ ਪੀ ਕੇ ਮਸਤ ਰਹਿੰਦੇ ਨੇ। ਤੇ ਬਾਬਰ ਨੇ ਵੀ ਗੁਰੂ ਨਾਨਕ ਨੂੰ ਭੰਗ ਭੇਟਾ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹੇ ਬਾਬਰ ਮੈਂ ਭੰਗ ਪੀਣ ਵਾਲਾ ਸਾਧੂ ਨਹੀਂ, ਮੈਂ ਭੰਗ ਪੀਂਦਾ ਹਾਂ ਤੇ ਕਿਹੜੀ ਭੰਗ ਪਾਓ ਤੇਰਾ ਭੰਗ ਖੱਲੀ ਮੇਰਾ ਚੀਜ਼ ਮੇਰੀ ਜਿਹੜਾ ਪਰਮੇਸ਼ਰ ਦੇ ਦਰਬਾਰ ਚ ਨਿਰੰਕਾਰ ਦਾ ਡਰ ਰੱਖਣਾ ਹੈ, ਇਹੋ ਹੀ ਮੈਂ ਭੰਗ ਪੀ ਰਿਹਾ। ਗਰੀਬ ਨਵਾਜ ਅਵਤਾਰ ਸਤਿਗੁਰਾਂ ਨੇ ਜਦੋਂ ਪ੍ਰਤੱਖ ਭੰਗ ਦਾ ਖੰਡਨ ਕਰ ਦਿੱਤਾ, ਬਾਬਰ ਨੇ ਦੋ ਹੱਥ ਜੋੜੇ, ਮੇਰਾ ਦਸਾਈ ਕਿਰਪਾ ਕਰੋ, ਮੈਨੂੰ ਨਹੀਂ ਸੀ ਪਤਾ ਤੁਸੀਂ ਕਿੰਨੀ ਸ਼ਕਤੀ ਦੇ ਮਾਲਕ ਹੋ। ਬਾਬਰ ਦੀ ਜੇਲ ਖਾਨੇ ਅੱਜ ਵੀ ਉਹ ਪਾਕਿਸਤਾਨ ਵਿਚ ਚੱਕੀ ਹੈ, ਉਹ ਜੇਲ ਦਾ ਆਕਾਰ ਹੈਗਾ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਕੈਦੀਆਂ ਨੂੰ ਛਡਾਉਣ ਵਾਸਤੇ ਆਪ ਜੇਲ ਚ ਜਾ ਕੇ ਚੱਕੀ ਚਲਾਈ, ਬਾਬਰ ਨੇ ਸਭ ਰਿਹਾ ਕਰ ਦਿੱਤੇ। ਜਿਸਨੇ ਦੁਖੀ ਸਨ ਬਾਬਰ ਵਾਣੀ ਜੋ ਹੋ ਗਈ ਸੀ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕੀਤਾ। ਬਾਬਰ ਬੜਾ ਦੁਖੀ ਹੋ ਕੇ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦੀ ਸ਼ਰਨ ਵਿਚ ਆਇਆ ਤੇ ਗੁਰੂ ਨਾਨਕ ਮਹਾਰਾਜ ਨੇ ਇਕ ਬਚਨ ਕਰ ਦਿੱਤਾ। ਇਨ੍ਹਾਂ ਵੀ ਸਿਰਫ ਗੁਰੂ ਨਾਨਕ ਪਾਤਸ਼ਾਹ ਵਿਚ ਤੇ ਹੋਰਨਾਂ ਲਿਖੀਆਂ ਮੁਨੀਆਂ ਅਵਤਾਰਾਂ ਵਿਚ ਇੰਨਾ ਹੀ ਫਰਕ ਹੈ, ਉਨ੍ਹਾਂ ਨੇ ਸਰਾਫ ਦਿੱਤੇ ਨੇ ਤੇ ਗੁਰੂ ਨਾਨਕ ਨੇ ਆਪਣੀ ਜ਼ਿੰਦਗੀ ਦੀ ਕਿਸੇ ਨੂੰ ਸਰਾਫ ਨਹੀਂ ਦਿੱਤਾ, ਕੋਈ ਨਿਆਦਰੀ ਕਰ ਗਿਆ ਹੈ ਫਿਰ ਵੀ ਸਰਾਫ ਨਹੀਂ ਦਿੱਤਾ। ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ ਆ। ਬੜਿਆਂ ਬੜਿਆਂ ਨੇ ਬੁਰਿਆਈਆਂ ਕੀਤੀਆਂ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀਆਂ ਬੁਰਿਆਈਆਂ ਵੇਖ ਕੇ ਉਹਨਾਂ ਨੂੰ ਸਰਾਫ ਨਹੀਂ ਦਿੱਤਾ, ਉਹਨਾਂ ਨੂੰ ਪਿਆਰ ਨਾਲ ਕੋਲ ਬਿਠਾ ਕੇ ਜ਼ਿੰਦਗੀ ਦਾ ਰਹੱਸ ਬਖਸ਼ਿਆ। ਬੜੀਆਂ ਘਟਾਵਾਂ ਆਉਂਦੀਆਂ, ਮੈਂ ਇਸ ਪਾਸੇ ਨਾ ਜਾਵਾਂ। ਗੁਰੂ ਨਾਨਕ ਮਹਾਰਾਜ ਨੇ ਆਪਣੀ ਜ਼ਿੰਦਗੀ ਚ ਜਿੰਨੇ ਵੀ ਨਿਆਦਰੇ ਕੀਤੇ, ਜਿੰਨੇ ਵੀ ਕੁਝ ਕੀਤਾ ਹੈ, ਗੁਰੂ ਨਾਨਕ ਨੇ ਉਹਨਾਂ ਨੂੰ ਸਰਾਫ ਨਹੀਂ ਦਿੱਤਾ। ਸੰਸਾਰ ਦੇ ਅਵਤਾਰ ਵੇਖ ਲੋ, ਪੈਗੰਬਰ ਵੇਖ ਲੋ, ਰਿਖੀ ਮੁਨੀ ਵੇਖ ਲੋ, ਉਹਨਾਂ ਦੇ ਜੀਵਨ ਪੜੋ ਤੇ ਸਰਾਫਾਂ ਨਾਲ ਭਰੇ ਹੋਏ ਨੇ, ਬਸ ਇੰਨਾ ਹੀ ਫਰਕ ਹੈ ਗੁਰੂ ਨਾਨਕ ਤੇ ਉਹਨਾਂ ਚ। ਗਰੀਬ ਨਵਾਜ ਅਵਤਾਰ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਬਾਬਰ ਨੂੰ ਕਿਹਾ ਹੈ, ਬਾਬਰ ਜਿੰਨਾ ਚਿਰ ਤੂੰ ਨਿਆਂ ਕਰੇਗਾ ਤਖ਼ਤ ਤੇ ਬੈਠਾ ਹੋਇਆ, ਤੇਰਾ ਰਾਜ ਉਨਾ ਚਿਰ ਚੱਲਦਾ ਰਹੇਗਾ, ਪੀੜੀ ਦਰ ਪੀੜੀ ਰਾਜ ਚੱਲਦਾ ਰਹੇਗਾ। ਵਜ਼ੀਰ ਖਾਂ ਕਹਿ ਰਿਹਾ, ਜਹਾਂਗੀਰ ਗੁਰੂ ਨਾਨਕ ਦੀ ਬਖਸ਼ਿਸ਼ ਸੀ ਤੇਰੇ ਬਜ਼ੁਰਗਾਂ ਤੇ ਜੋ ਪੀੜੀ ਦਰ ਪੀੜੀ ਰਾਜ ਦਾ ਸੁਖ ਭੋਗ ਰਹੇ ਹੋ।
ਉਸ ਤਨ ਕੀ ਪਤ ਸਾਹਤ ਪਾਈ,
ਉਸਨਾਂ ਤੱਕ ਭਾਵ ਕੇ ਇੱਕ ਪੀੜੀ ਦੋ ਪੀੜੀ ਕਈ ਪੀੜੀਆਂ ਤੋਂ ਲੈ ਕੇ ਤੁਹਾਡੇ ਰਾਜ ਚੱਲ ਰਿਹਾ ਹੈ।
ਬਹੁ ਰਹਮਾਓ ਸਾਹੋ ਪ੍ਰਵੀਨ
ਰਾਗੀਰ, ਬਾਬਰ ਤੋਂ ਬਾਅਦ ਹਮਾਉ ਆਇਆ, ਉਹ ਵੀ ਗੁਰੂ ਨਾਨਕ ਦੀ ਬਖਸ਼ਿਸ਼ ਦੇ ਨਾਲ ਆਪਣਾ ਰਾਜ ਭਾਗ ਸਲਾਮਤ ਰੱਖ ਸਕਿਆ।
ਸ਼ੀਨ ਸੁਲੀਮ ਸਹਾ ਸ਼ਤਲੀਨ,
ਹਮਾਉ ਤੋਂ ਸਲੇਮ ਸ਼ਾਹ ਨੇ ਰਾਜ ਖੋਹ ਲਿਆ ਹਿੰਦੁਸਤਾਨ ਦਾ।
ਚੱਲਿਓ ਵਲਾਇਤ ਮਗ ਦਿਸ ਗਏ,
ਚੱਲਿਓ ਵਲਾਇਤ, ਆਪਣੇ ਵਲਾਇਤ ਦਾ ਭਾਵ ਹੁੰਦਾ ਹੈ ਪੁਸਤਕ ਵਿਚ ਭਾਈ ਸੰਤੋਖ ਸਿੰਘ ਨੇ ਜਿੱਥੇ ਵੀ ਵਲਾਇਤ ਸ਼ਬਦ ਆਉਂਦਾ ਹੈ ਉੱਥੇ ਹੁੰਦਾ ਉਹ ਆਪਣੇ ਦੇਸ਼ ਨੂੰ ਜਾਏ, ਜਿਸ ਦੇਸ਼ ਚੋਂ ਆਇਆ ਹੈ ਆਪਣੇ ਦੇਸ਼ ਨੂੰ ਜਾ ਰਿਹਾ ਸੀ।
ਸ੍ਰੀ ਗੁਰੂ ਅੰਗਦ ਜਿਸ ਥਲ ਭਇਓ,
ਜਹਾਂਗੀਰ ਸਲੇਮ ਸ਼ਾਹ ਤੋਂ ਹਾਰ ਕੇ ਹਮਾਇਓ ਜਿਸ ਵਕਤ ਆਪਣੇ ਦੇਸ਼ ਨੂੰ ਜਾ ਰਿਹਾ, ਪੰਜਾਬ ਲੰਘ ਕੇ ਜਾਣਾ ਸੀ ਤੇ ਰਸਤੇ ਵਿਚ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਖਨੂਰ ਸਾਹਿਬ ਸਨ, ਪਤਾ ਚੱਲਿਆ
ਸ੍ਰੀ ਨਾਨਕ ਗਾਦੀ ਪਰ ਫਿਰੇ,
ਨਾਨਕ ਦੀ ਗੱਦੀ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਬਿਰਾਜਮਾਨ ਨੇ।
ਗ੍ਰਾਮ ਖਡੂਰ ਬਾਸ ਕੋ ਕਰੇ,
ਖਡੂਰ ਸਾਹਿਬ ਵਾਸਾ ਕੀਤਾ ਹੈ,
ਬਾਹਰ ਹਿੱਤ ਗਏ ਹੋ ਰਹੇ ਹੋ ਡਿੱਗ ਖਰੇ ਹੋ।
ਹਮਾਇਓ ਗੁਰੂ ਨਾਨਕ ਦੀ ਬਖਸ਼ਿਸ਼ ਯਾਦ ਆਈ, ਉਦੋਂ ਯਾਦ ਆਉਂਦੀ ਹੈ ਜਦੋਂ ਮਨੁੱਖ ਤੇ ਬਿਪਤਾ ਪੈ ਜਾਂਦੀ ਹੈ। ਸੁਖ ਦੇ ਨਾਲ ਮਨੁੱਖ ਜੀਵਨ ਦਾ ਸਫ਼ਰ ਕਰਦਾ ਹੋਵੇ ਐਸੇ ਮਨੁੱਖ ਨੂੰ ਗੁਰੂ ਦਰਬਾਰ ਵੀ ਨਹੀਂ ਦਿਸਦਾ, ਜਦੋਂ ਕਿਤੇ ਬਿਪਤਾ ਪੈ ਜਾਏ, ਕੰਮ ਅਟਕ ਜਾਏ, ਬਿਮਾਰੀ ਆ ਜਾਏ ਤੇ ਫਿਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਹੈ। ਗੁਰੂ ਦਰਬਾਰ ਆਉਂਦਾ ਹੈ ਤੇ ਗੁਰੂ ਫਿਰ ਵੀ ਉਹਦਾ ਪੱਲਾ ਫੜਦੇ ਆ, ਫਿਰ ਵੀ ਉਹਦੀ ਕੀਤੀ ਅਰਦਾਸ, ਉਹਦਾ ਜੋ ਕਾਰਜ ਹੈ ਜੋ ਰੋਗ ਹੈ ਗੁਰੂ ਫਿਰ ਵੀ ਬਖਸ਼ਿਸ਼ ਕਰਦਾ ਤੇ ਗੁਰੂ ਅਨੁਭਵ ਕਰਦਾ ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਰ ਉਪਦੇਸ਼ ਝਿੜਕੇ ਬਹੁਤ ਭਾਰਤੀ ਬਹੁਤ ਪਿਤਾ ਗੱਲ ਲਾਵੇ ਫਿਰ ਵੀ ਗੁਰੂ ਲੱਭ ਦੇ ਨਾਲ ਆਉਂਦਾ। ਗੁਰੂ ਫਿਰ ਵੀ ਮਿਹਰ ਕਰਦਾ ਅਰੋਗ ਹੋ ਜਾਂਦਾ ਫਿਰ ਗੁਰੂ ਨੂੰ ਛੱਡ ਬਹਿੰਦਾ। ਵਾਰ ਵਾਰ ਗੁਰੂ ਉਹਨੂੰ ਸਮਝਾਉਂਦਾ ਹੈ। ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਗੁਰੂ ਦੇ ਦਰਬਾਰ ਚ ਆ ਗਏ, ਦੁੱਖ ਹੋਵੇ ਸੁਖ ਹੋਵੇ ਗੁਰੂ ਕਾ ਦਰਬਾਰ, ਇਹ ਦਰਬਾਰ ਇੱਕ ਰਜ਼ਾ ਦਾ ਤੀਰਥ ਹੈ, ਇਸ ਤੀਰਥ ਤੇ ਇਸ਼ਨਾਨ ਕਰਨਾ, ਰਜ਼ਾ ਦੇ ਤੀਰਥ ਤੇ ਹੁਕਮ ਰਜਾਈ ਚੰਨਣਾ ਨਾਨਕ ਲਿਖਿਆ ਨਾਲ ਹੈ, ਇਹ ਹੁਕਮ ਦਾ ਤੀਰਥ ਹੈ ਤੇ ਤੀਰਥ ਤੇ ਬੈਠੇ ਰਹੇ ਤੇ ਲੋਕਾਂ ਨੂੰ ਦੱਸੀ ਜਾਏ ਵੀ ਇਹ ਬਹੁਤ ਸੁੰਦਰ ਤੀਰਥ ਹੈ, ਆਪ ਲੀਲੇ ਲਾ ਕੇ ਇਸ਼ਨਾਨ ਨਾ ਕਰੇ ਤੇ ਫਲ ਨਹੀਂ ਮਿਲਣਾ। ਫਲ ਤੇ ਤਾਂ ਹੀ ਮਿਲੇਗਾ, ਸਿਫਤ ਕੀਤੀ ਤਾਂ ਹੀ ਆਨੰਦ ਹੈ, ਜੇ ਆਪ ਵੀ ਲੀਲੇ ਲਾਏ ਤੇ ਰਜਾ ਦੇ ਤੀਰਥ ਤੇ ਇਸ਼ਨਾਨ ਕਰੇ। ਭਰੀਏ ਮਤ ਪਾਪਾ ਕੇ ਸੰਗ, ਉਹ ਧੁੱਪ ਹੈ ਨਾਵੇ ਕੇ ਰੰਗ ਹੈ। ਜਿੰਨਾ ਚਿਰ ਸ਼ਰਧਾਲੂ ਤੀਰਥ ਤੇ ਆ ਕੇ ਇਸ਼ਨਾਨ ਨਹੀਂ ਕਰਦਾ, ਹੁਣ ਬਿਪਤਾ ਆ ਗਈ, ਯਾਦ ਆਇਆ ਹਮਾਇਓ ਨੂੰ, ਉਦੋਂ ਯਾਦ ਆਇਆ ਜਦੋਂ ਰਾਜ ਭਾਗ ਖੋਹ ਲਿਆ ਤੇ ਆਪਣੇ ਵਲੈਤ ਨੂੰ ਤੁਰਿਆ ਜਾ ਰਿਹਾ, ਰਸਤੇ ਵਿਚ ਖਨੂਰ ਸਾਹਿਬ ਆ ਗਿਆ, ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਪਹੁੰਚ ਗਿਆ।
ਕਿਤਕ ਕਾਲ ਬੀਤਿਓ ਥੱਕ ਪਰਿਓ,
ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਪਿਛਲੇ ਪਾਸੇ ਦਰਬਾਰ ਚ ਆਇਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਾਲਾ ਅਖਾੜੇ ਵਿਚ ਬੱਚਿਆਂ ਦੀਆਂ ਕੁਸ਼ਤੀਆਂ ਕਰਵਾ ਰਹੇ ਸਨ, ਬੱਚਿਆਂ ਦੀਆਂ ਖੇਡਾਂ ਕਰਵਾ ਰਹੇ ਸਨ ਤੇ ਬੜੇ ਰਸ ਵਿਚ ਸਨ। ਇਹ ਗੁਰੂ ਨਾਨਕ ਦੀ ਫੁਲਵਾੜੀ ਹੈ, ਇਹ ਬੱਚੇ ਬੱਚੀਆਂ ਕਸਰਤ ਕਰਦੇ ਨੇ, ਗੁਰੂ ਮਹਾਰਾਜ ਇਹਨਾਂ ਤੇ ਮਿਹਰ ਕਰੇ, ਇਹ ਦਾਤ ਮਾਲਾ ਅਖਾੜੇ ਦੀ ਸਿੱਖ ਕੌਮ ਵਿਚ ਪ੍ਰਵਿਰਤੀ ਸ਼ੁਰੂ ਕੀਤੀ, ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇਸ ਪ੍ਰਵਿਰਤੀ ਨੂੰ ਅੱਗੇ ਗਾਂਹ ਤੋਰਿਆ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ। ਜਦੋਂ ਕਿਤੇ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਪਿਆਰ ਵਾਲੇ ਗੁਰਸਿੱਖੋ, ਇਹ ਠੀਕ ਹੈ ਸਾਨੂੰ ਰੁਝੇਵੇਂ ਬੜੇ ਹੁੰਦੇ ਨੇ, ਕੋਈ ਭਾਗਾਂ ਵਾਲੇ ਨੇ ਜਿਹੜੇ ਜਾ ਕੇ ਸਰੋਵਰ ਚ ਇਸ਼ਨਾਨ ਕਰਦੇ ਨੇ, ਪਰ ਸਰੋਵਰ ਦੇ ਇਸ਼ਨਾਨ ਕਰਨ ਤੋਂ ਬਾਹਰ ਹਾਲ ਵੀ 32-35 ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਨੇ, ਜਿਨ੍ਹਾਂ ਦੇ ਆਪਣੀ ਜ਼ਿੰਦਗੀ ਭਰ ਦਰਸ਼ਨ ਕਰ ਲਈਏ, ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰ ਲਈਏ, ਐਸੇ ਅਸਥਾਨਾਂ ਦੇ ਦਰਸ਼ਨ ਕਰ ਲਏ ਜਿਨ੍ਹਾਂ ਦਾ ਮੈਂ ਹੁਣ ਜ਼ਿਕਰ ਕਰ ਲੰਗਾ। ਬਾਬਾ ਫੂਲਾ ਸਿੰਘ ਦਾ ਬੁਰਜ ਹੈ, ਬੁਰਜ ਦੇ ਨਾਲ ਹੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬੜਾ ਸੁੰਦਰ ਅਸਥਾਨ ਹੈ। ਇਹ ਉਹ ਅਸਥਾਨ ਹੈ ਛੇਵੇਂ ਪਾਤਸ਼ਾਹ ਦਾ, ਅਕਾਲ ਤਖ਼ਤ ਪਿਛਲੇ ਪਹਿਰ ਦੀਵਾਨ ਸਜਾਉਣ ਤੋਂ ਪਹਿਲਾਂ ਜਦੋਂ ਸੂਰਜ ਢਲ ਜਾਏ ਉਥੇ ਆ ਕੇ ਬੱਚਿਆਂ ਨੂੰ ਸਿੱਖਾਂ ਨੂੰ ਕੁਸ਼ਤੀਆਂ ਕਰਾਉਣੀਆਂ, ਕੁਸ਼ਤੀਆਂ ਦੇ ਵਿਚ ਥੱਕ ਜਾਣ ਤੇ ਫਿਰ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣਾ। ਇਹ ਛੇਵੇਂ ਪਾਤਸ਼ਾਹ ਨੇ ਉਸ ਥਾਂ ਤੇ ਸ਼ਸਤਰ ਵਿਦਿਆ ਦਾ ਕੁਸ਼ਤੀਆਂ ਦਾ ਬੜਾ ਵੱਡਾ ਅਖਾੜਾ ਬਣਾਇਆ, ਜੋ ਅੱਜ ਵੀ ਗੁਰੂ ਦਰਬਾਰ ਛੇਵੇਂ ਪਾਤਸ਼ਾਹ ਦੇ ਨਾਂ ਥੱਲੇ ਅਕਾਲੀ ਫੂਲਾ ਸਿੰਘ ਦੇ ਬੁਰ ਤੋਂ ਸਿਰਫ 100 ਕਰਮਾਂ ਤੇ ਨਾਲ ਹੀ ਹੈ, ਆਕਾਰ ਇੱਕੋ ਥਾਂ ਹੀ ਹੈ, ਕੋਈ ਵਿੱਚ ਆਪਣੇ ਕੰਧ ਨਹੀਂ। ਗਰੀਬ ਨਵਾਜ ਦਾ ਤਾਰ ਸਤਿਗੁਰਾਂ ਨੇ, ਧੰਨ ਗਰੀਬ ਨਵਾਜ ਦਾ ਤਾਰ ਸਤਿਗੁਰੂ ਖਡੂਰ ਸਾਹਿਬ, ਜੋ ਹਮਾਇਓਂ ਨੂੰ ਬੱਚਿਆਂ ਦਾ ਅਖਾੜਾ ਵੇਖ ਰਹੇ ਨੇ, ਹਮਾਇਓਂ ਮਗਰ ਬੈਠ ਖਲੋਤਾ ਹੈ।
ਗੁਰੂ ਬਾਰਕਣ ਸੰਗ ਰਚ ਰਹੇ,
ਗੁਰੂ ਅੰਗਦ ਦੇ ਪਾਤਸ਼ਾਹ ਬੱਚਿਆਂ ਦੇ ਨਾਲ ਰਚ ਮਿਚ ਰਹੇ ਨੇ, ਖੇਡ ਵੇਖ ਰਹੇ ਨੇ।
ਬਾਤ ਸਾ ਸੰਗ ਨਾ ਕਿਸ ਕਹੇ,
ਹਮਾਇਓਂ ਵੱਲ ਨਾ ਤੇ ਵੇਖਿਆ ਤੇ ਨਾ ਕੁਝ ਕਿਹਾ।
ਹੋਰ ਸਰਦਾ ਪਰਖਣ ਕੇ ਹੇਤ,
ਕਹਿ ਲਓ ਵੀ ਉਹਦੀ ਸ਼ਰਧਾ ਪਰਖਣ ਵਾਸਤੇ ਕਈ ਵਾਰ ਗੁਰੂ ਅਨੁਭਵ ਕਰਦਾ ਵੀ ਮੈਂ ਵੇਖ ਤੇ ਲਵਾਂ ਇਹਦੀ ਸ਼ਰਧਾ ਕਿੰਨੀ ਕੁ ਹੈ, ਇਹ ਕਿੰਨੀ ਕੁ ਪਰਖ ਵਾਲਾ ਬੰਦਾ ਹੈ। ਕਈ ਵਾਰ ਐਸਾ ਵੀ ਹੁੰਦਾ ਗੁਰੂ ਦਰਬਾਰ ਚ ਜੇ ਅਸੀਂ ਖੰਡ ਪਾਠ ਵੀ ਕਰਾਉਂਦੇ ਹਾਂ ਜਾਂ ਸਹਿਜ ਪਾਠ ਵੀ ਕਰਾਉਂਦੇ ਹਾਂ ਤੇ ਜਾਂ ਕੁਝ ਦੇਗ ਕਰਾਉਂਦੇ ਹਾਂ ਜਾਂ ਲੰਗਰ ਕਰਾਉਂਦੇ ਹਾਂ ਤੇ ਸਾਡੀ ਉਸ ਬੱਚਿਆਂ ਵਾਲੀ ਹਾਲਤ ਹੁੰਦੀ ਹੈ ਵੀ ਬੱਚੇ ਨੇ ਆਮਦੇ ਖਾ ਲਿਆ, ਗੁਟਕੀ ਬੱਚੇ ਦੇ ਹੱਥ ਵਿਚ ਹੈ, ਆਪਣੇ ਗਾਰਡਨ ਚ ਟੋਆ ਕੱਢ ਕੇ ਗੁਠਲੀ ਵੇਚ ਦਿੱਤੀ, ਬੱਚਿਆਂ ਨਾਲ ਖੇਡਦਾ ਖੇਡਦਾ 5-7 ਮਿੰਟਾਂ ਦੇ ਆ ਗਿਆ ਤੇ ਵੇਖਦਾ ਵੀ ਗੁਠਲੀ ਉੱਗੀ ਹੈ ਕਿ ਨਹੀਂ ਉੱਗੀ, ਫਿਰ ਮਿੱਟੀ ਲਾ ਕੇ ਵੇਖਦਾ, ਫਿਰ ਗੁਠਲੀ ਦਬਾ ਦਿੰਦਾ। 2-4 ਵਾਰ ਕਰਨ ਦੇ ਨਾਲ ਘਰ ਦੇ ਸਿਆਣੇ ਹੋਣ ਦਾ ਬਾਹਰ ਵੀ ਇਸ ਤਰ੍ਹਾਂ ਦੀ ਕੋਈ ਕਰਮ ਕਰਿਆ ਹੋਵੇ ਤੇ ਸਿਆਣਾ ਕਹਿੰਦਾ ਪਰਮੀਆਂ ਬੱਚੇ ਗੁਠਲੀ ਏਡੀ ਛੇਤੀ ਨਹੀਂ ਉੱਗਦੀ, ਇਹਨੂੰ ਤੇ ਇੱਕ ਵਾਰ ਬੀਜ ਦੇ ਤੇ 15-20 ਦਿਨ ਭੁੱਲ ਜਾਏ ਫਿਰ ਗੁਠਲੀ ਉੱਗੇਗੀ, ਜ਼ਰੂਰ ਉੱਗੇਗੀ। ਅੱਜ ਦਾ ਸ਼ਰਧਾਲੂ ਇਹ ਚਾਹੁੰਦਾ ਵੀ ਅਖੰਡ ਪਾਠ ਦਾ ਭੋਗ ਪੈ ਗਿਆ, ਅਰਦਾਸ ਹੋ ਗਿਆ ਤੇ ਘਰ ਜਾਂਦਿਆਂ ਜਿਸ ਪਾਠਕ ਨੂੰ ਲੈ ਕੇ ਮੈਂ ਅਖੰਡ ਪਾਠ ਕਰਾਇਆ ਉਹੋ ਹੀ ਉਸੇ ਵੇਲੇ ਮੇਰਾ ਮੁਕੱਦਮਾ ਜਿੱਤਿਆ ਜਾਏ, ਉਸੇ ਵੇਲੇ ਮੇਰਾ ਸਾਰਾ ਕੋਈ ਕਾਰਜ ਹੋਵੇ, ਖੁਸ਼ੀ ਦਾ ਹੋਵੇ ਗਮੀ ਦਾ ਹੋਵੇ। ਪਰ ਗੁਰੂ ਦਰਬਾਰ ਸਮਝਾਉਂਦਾ ਸਿੱਖ ਪੁੰਨ ਦਾਨ ਕਰ, ਇਹ ਤੇਰਾ ਕੀਤਾ ਹੋਇਆ ਪੁੰਨ ਦਾਨ ਅਜਾਇਆ ਨਹੀਂ ਜਾਏਗਾ, ਜ਼ਰੂਰ ਉੱਗੇਗਾ। ਗੁਰੂ ਦਰਬਾਰ ਚ ਦੇਰ ਹੈ ਪਰ ਅਧੇਰ ਨਹੀਂ, ਉੱਗੇਗੀ ਅੰਬ ਦੀ ਗੁਠਲੀ, ਪਰ ਤੂੰ ਵਾਰ ਵਾਰ 10 ਮਿੰਟਾਂ ਚ 15 ਮਿੰਟਾਂ ਦੋ ਦਿਨ ਲੰਘ ਗਏ, ਤੂੰ ਮਿੱਟੀ ਬੱਚੇ ਦੀ ਵਾਂਗ ਕਿਰਿਆ ਨਾ ਕਰ, ਗੁਰੂ ਕੇ ਦਰਬਾਰ ਤੇ ਭਰੋਸਾ ਰੱਖ।
ਮੈਂ ਬੋਲੇ ਗੁਰ ਕਿਰਪਾ ਨਕੇਤ,
ਭਾਈਓ ਦੀ ਪਰਖ ਕਰਨ ਲੱਗੇ ਨੇ ਵੀ ਕਿੰਨੀ ਕੁ ਪਰਖ ਵਿਚ ਹੈ, ਜੇ ਗੁਰੂ ਨਾਨਕ ਨੇ ਬਖਸ਼ਿਸ਼ ਕਰ ਦਿੱਤੀ ਹੋ ਸਕਦਾ ਉਹ ਪਰਖ ਹੀ ਕਰਨਾ, ਮਹਾਰਾਜ ਨੇ ਉਹ ਜੋ ਨਿਗਾਹ ਨੇ ਕੀਤੀ
ਸਾਹੂ ਹਿਦੇ ਅਰਿਸ ਕੋ ਉਪਜਾਈ
ਚਲੋ ਨਿਗਾਹ ਨਾ ਕੀਤੀ ਤੇ ਹਮਾਇਆ ਦੇ ਮਨ ਚ ਗੁੱਸਾ ਆ ਗਿਆ ਮੈਂ ਰਾਜਾ ਹਾਂ
ਮਹੰਮਦ ਸੁਨਹੀ ਦ੍ਰਿਸ਼ਟ ਕੋ ਲਾਈ
ਲਗਾਏ ਗੁਰੂ ਅੰਗਦ ਦੇ ਪਾਤਸ਼ਾਹ ਫਕੀਰ ਨੇ ਮੇਰੇ ਵੱਲ ਨਿਗਾਹ ਨੀ ਕੀਤੀ
ਨਿਕਟ ਬਿਠਾਵਣ ਕੈ ਸਨਮਾਨ
ਮੈਨੂੰ ਨਾ ਪਿਆਰ ਦੇ ਨਾਲ ਕੋਲ ਬਿਠਾਇਆ ਨਾ ਮੇਰਾ ਮਾਨ ਸਨਮਾਨ ਕੀਤਾ ਹੈ
ਸੋ ਤੋ ਰਹੋ ਕਾਹੇ ਠਾਨ
ਲਗਾਏ ਸਤਿਕਾਰ ਤੇ ਕਰਨ ਦੀ ਵਿਚਾਰ ਕਹਾਂ ਰਹਿ ਗਏ ਕਿਤੇ ਰਹਿ ਗਏ ਮੈਨੂੰ ਤੇ ਬੁਲਾਇਆ ਵੀ ਨਹੀਂ ਇਹਨਾਂ ਨੇ
ਕਰਿਓ ਹੰਕਾਰ ਨਾ ਜਾਣੇ ਸਾਹੂ
ਉਸ ਵੇਲੇ ਹਮਾਇਓ ਨੇ ਹੰਕਾਰ ਕਰ ਲਿਆ ਆਪਣੇ ਮਨ ਤੇ ਰਾਜੇ ਦਾ ਵਿਚਾਰ ਆ ਗਿਆ ਇਹ ਸਾਧ ਨੇ ਮੇਰਾ ਸਰਕਾਰੀ ਨੀ ਕੀਤਾ
ਭਰਿਓ ਦਸਤ ਅਸ ਕਬਜੇ ਮਾਹੋ
ਵਾਧਾ ਵਾਧਾ ਵੱਧ ਗਿਆ ਆ ਤੁਸੀਂ ਡੱਬੀ ਚੋ ਸੇਖ ਕੱਢ ਕੇ ਨਾ ਜਦੋਂ ਘਸਾ ਕੇ ਲਾਉਂਦੇ ਹੋ ਡੱਬੀ ਚ ਸੇਖਾ ਪ੍ਰਮਾਣ ਸੀ ਨਾਲ ਉਹਨਾਂ ਚਿਰ ਹੀ ਪਈਆਂ ਰਹਿੰਦੀਆਂ ਨੇ ਜਿੰਨਾ ਚਿਰ ਤੁਸੀਂ ਡੱਬੀ ਚ ਸੇਖ ਕੱਢ ਕੇ ਘਸਾ ਕੇ ਲਾਓ ਨਾ ਕਲਗੀਧਰ ਮਹਾਰਾਜ ਦਾ ਦਰਬਾਰ ਹੈ ਤੇ ਆ ਗਿਆ ਕਹਿੰਦਾ ਵੀ ਮੈਂ ਸ਼ੀਤਲ ਦਾਸ ਹਾਂ ਤੇ ਬੜਾ ਉਹਦੀ ਸਿਫਤ ਵੀ ਕਈਆਂ ਉਹਨਾਂ ਚੇਲਿਆਂ ਨੇ ਕੀਤੀ ਗਰੀਬਨ ਵਾਰ ਦਾ ਤਾਰ ਸਤਿਗੁਰੂ ਕਲਗੀਧਰ ਮਹਾਰਾਜ ਪਰਖ ਕਰਦੇ ਕਰਦੇ ਤੇ ਥੋੜਿਆਂ ਮਿੰਟਾਂ ਚ ਉਹ ਬੜਾ ਗਰਮ ਹੋ ਗਿਆ ਮਹਾਰਾਜ ਕਹਿੰਦੇ ਤੂੰ ਤੇ ਆਪਣੇ ਆਪ ਨੂੰ ਸ਼ੀਤਲ ਦਾਸ ਕਹਾਇਆ ਤੇ ਤੂੰ ਤੇ ਭਾਂਬੜ ਦਾਸ ਹੀ ਹੈ ਡੱਬੀਆਂ ਉਹਨਾਂ ਚਿਰ ਹੀ ਸ਼ਾਂਤੀ ਚ ਨੇ ਜਿੰਨਾ ਚਿਰ ਡੱਬੀਆਂ ਸੇਖਾਂ ਚ ਪਈਆਂ ਨੇ ਜਰਾ ਘਸਾ ਕੇ ਲਾਓ ਤੇ ਅੱਗ ਨਿਕਲੇਗੀ ਇਸੇ ਤਰ੍ਹਾਂ ਹੀ ਉਹਨਾਂ ਚਿਰ ਹੀ ਹਮਾਇਓ ਸ਼ਾਂਤੀ ਵਿਚ ਰਿਹਾ ਤੇ ਮੇਰੇ ਰਾਜੇ ਜੀ ਵਿਚਾਰ ਸੀ ਨਾ ਹੁਣ ਕ੍ਰੋਧ ਵੱਧਦਾ ਵੱਧਦਾ ਵੱਧ ਗਿਆ ਜਦੋਂ ਸੇਖ ਘਸਾਈਏ ਮੈਂ ਦੱਸਣਾ ਤੇ ਸੀ ਪਹਿਲਾਂ ਸੇਖ ਦਾ ਰੰਗ ਥੋੜਾ ਜਿਹਾ ਹਰਾ ਹੁੰਦਾ ਹੈ ਥੋੜੇ ਜਿਹੇ ਹਰੇ ਤੋਂ ਬਾਅਦ ਫਿਰ ਲਾਲ ਤੇ ਹਰਾ ਹੁੰਦਾ ਹੈ ਤੀਜੇ ਥਾਂ ਤੇ ਲਾਲ ਹੁੰਦਾ ਹੈ ਜਿਸ ਮਨੁੱਖ ਦੇ ਕੋਲ ਕ੍ਰੋਧ ਆ ਜਾਏ ਕ੍ਰੋਧ ਦੀ ਬੜੀ ਵਸਤਾ ਮੈਂ ਇਸ ਪਾਸੇ ਵੀ ਨਾ ਜਾਵਾਂ ਕ੍ਰੋਧ ਦੀਆਂ ਵਿਚਾਰਾਂ ਦੱਸਣ ਲੱਗ ਪਿਆ ਵੀ ਬੰਦੇ ਕੋਲ ਆਉਂਦਾ ਤੇ ਕਿਸ ਤਰ੍ਹਾਂ ਬੰਦੇ ਨੂੰ ਪਹਿਲਾਂ ਹਰਾ ਰੂਪ ਦਿਖਾਲਦਾ ਹੈ ਕਿਸ ਤਰ੍ਹਾਂ ਬੰਦਾ ਕੀ ਕਰਦਾ ਗੁਰੂ ਦੇ ਇਤਿਹਾਸ ਨਾਲ ਜੁੜੀਏ ਹਮਾਇਓ ਨੂੰ ਕ੍ਰੋਧ ਆ ਗਿਆ ਹੁਣ ਉਹਦੇ ਸ਼ਸਤਰਾਂ ਕਿਉਂਕਿ ਰਾਜਿਆਂ ਕੋਲ ਸ਼ਸਤਰ ਹੁੰਦੇ ਨੇ ਸ਼ਸਤਰ ਪਾਇਆ ਸੀ ਤਲਵਾਰ ਦੇ ਮੁੱਠੇ ਤੇ ਹੱਥ ਚਲਿਆ ਗਿਆ
ਕਾਂਚ ਪ੍ਰਹਾਰੋ ਦੋਦਰ ਕਰੋ
ਉਹ ਵੀ ਇੰਨਾ ਵੱਧ ਗਿਆ ਕਹਿੰਦਾ ਤਲਵਾਰ ਕੱਢ ਕੇ ਸਾਧ ਦੇ ਦੋ ਟੁਕੜੇ ਕਰਦੇ ਆ
ਫਿਰ ਨਾ ਪੁੰਨ ਮਾਰਗ ਚੱਲ ਪਰੋ
ਜਦੋਂ ਮੈਂ ਦੋ ਟੁਕੜੇ ਇਹਨਾਂ ਦੇ ਕਰ ਦਿੱਤੇ ਮੈਂ ਇੱਥੇ ਨਾ ਖੜਾਵਾਂਗਾ ਆਪਣੇ ਦੇਸ਼ ਨੂੰ ਤੁਰ ਪਵਾਂਗਾ
ਖੜਗ ਮੁਸਤ ਸਾਂ ਕਰ ਲੱਗ ਰਹੇ ਹੋ
ਜਿਸ ਵਕਤ ਉਹਨੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਤੇ ਖਿੱਚਣ ਲੱਗਾ ਧੰਨ ਗੁਰੂ ਨਾਨਕ ਦਾ ਦਰ ਹੈ ਜਿਹੜਾ ਗੁਰੂ ਕੇ ਦਰਬਾਰ ਵੱਲ ਇਸ ਨਿਗਾਹ ਨਾਲ ਵਿਚਾਰ ਕਰਦਾ ਹੈ ਹਮਾਇਓ ਦਾ ਹੱਥ ਮੁੱਠੇ ਦੇ ਵਿੱਚ ਜੁੜਿਆ ਦਾ ਜੁੜਿਆ ਹੀ ਰਹਿ ਗਿਆ ਨਾ ਤਲਵਾਰ ਨਿਕਲੀ ਤੇ ਨਾ ਹੱਥ ਛੁੱਟਦਾ ਹੈ ਨਾ ਮਿਆਨ ਤੋਂ ਬਾਹਰ ਤਲਵਾਰ ਆਉਂਦੀ ਹੈ ਤੇ ਨਾ ਹੱਥ ਛੁੱਟਦਾ ਹੈ
ਛੁੱਟ ਹੀ ਨਾ ਨਿਕਸੇ ਬਲ ਕਰ ਲਹੇ ਹੋ
ਬੜਾ ਬਲ ਆਇਆ ਹਮਾਇਓ ਨੇ ਤਲਵਾਰ ਦੇ ਮੁੱਠੇ ਚੋਂ ਹੱਥ ਨਹੀਂ ਨਿਕਲਿਆ ਤੇ ਨਾ ਮਿਆਨ ਤੋਂ ਬਾਹਰ ਤਲਵਾਰ ਨਿਕਲੀ ਹੈ
ਬਹੁਰ ਬਿਨਾ ਕਰ ਚਾ ਬਖਸਾਵਨ
ਨਾਨਕ ਦੀ ਦੂਜੀ ਜੋਤ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜਦੋਂ ਹਮਾਇਓ ਵਾਰ ਪਿਛਾ ਤੱਕਿਆ
ਬੋਲੇ ਸ੍ਰੀ ਅੰਗਦ ਜਸ ਪਾਵਨ
ਗੁਰੂ ਅੰਗਦ ਦੇ ਪਾਤਸ਼ਾਹ ਜਸ ਪਾਉਣ ਵਾਲੇ ਸਮਰੱਥ ਬੋਲੇ
ਖੜਗ ਮੁਸਤ ਪਰ ਧਰ ਕਰ ਹੱਥ
ਮਹਾਰਾਜ ਕਹਿਣ ਲੱਗੇ ਹਮਾਇਓ ਜਿਸ ਖੜਗ ਦੇ ਮੁੱਠੇ ਤੇ ਤੂੰ ਹੱਥ ਰੱਖਿਆ ਹੈ
ਹਤਨ ਚਾਹੇ ਤੂੰ ਹਮ ਕੋ ਰਿਸ ਸਾਥ
ਉਹਦੇ ਨਾਲ ਸਾਨੂੰ ਤੂੰ ਕਤਲ ਕਰਨਾ ਚਾਹੁੰਦਾ ਹੈ
ਨਹੀਂ ਸਲੇਮ ਸਾਹ ਪਰ ਕੋ ਪਾ
ਹਮਾਇਓ ਸਲੇਮ ਸ਼ਾਹ ਤੋਂ ਡਰਦਾ ਨੱਠ ਹੈ ਜੰਗ ਦੇ ਵਿਚ ਹਾਰ ਕੇ ਆ ਗਿਆ ਤੂੰ ਸਲੇਮ ਸ਼ਾਹ ਦੇ ਉੱਤੇ ਤਲਵਾਰ ਕਿਉਂ ਨਾ ਚੁੱਕੀ ਉੱਥੋਂ ਕਿਉਂ ਡਰਦਾ ਨੱਠ ਆਇਆ ਹੈ
ਦਿਓ ਨਿਕਾਸ ਮਹਾਰਣ ਰੋਪਾ
ਦਿਓ ਨਿਕਾਸ ਮਹਾਰਣ ਕੋਪਾ ਜੰਗ ਦੇ ਵਿਚ ਉਹਨੇ ਆਪਣੇ ਬਲ ਦੇ ਨਾਲ ਤੈਨੂੰ ਕੱਢ ਦਿੱਤਾ ਤੂੰ ਹਾਰ ਗਿਆ, ਹਾਰ ਕੇ ਤੂੰ ਇਧਰ ਆ ਗਿਆ ਹੈ।
ਖੜਗ ਮੁਸਤ ਜੀ ਧਰਤ ਨਾ ਕਰ ਕੋ।
ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਹਮਾਇਓ, ਜੇ ਗੁਰੂ ਨਾਨਕ ਦੇ ਦਰ ਤੇ ਤੂੰ ਤਲਵਾਰ ਦੇ ਮੁੱਠੇ ਤੇ ਹੱਥ ਰੱਖ ਕੇ ਤਲਵਾਰ ਖਿੱਚਣ ਦਾ ਯਤਨ ਨਾ ਕਰਦਾ,
ਅੱਬ ਹੀ ਲੇਤ ਰਾਜ ਬੱਡ ਧਰ ਕੋ।
ਤੇਰੇ ਮਨ ਦੀ ਸ਼ਰਧਾ ਸੀ ਗੁਰੂ ਨਾਨਕ ਦੀ ਬਖਸ਼ਿਸ਼ ਅਲਾਮਾ ਦੇ ਕੇ ਆਇਆ ਸੀ ਤੂੰ ਕਿ ਮਹਾਰਾਜ ਗੁਰੂ ਨਾਨਕ ਦੀ ਬਖਸ਼ਿਸ਼ ਮੇਰੇ ਕੋਲ ਸੁਨੇਮ ਸ਼ਾਹ ਨੇ ਖੋਹ ਲਈ ਹੈ, ਹੁਣ ਗੁਰੂ ਨਾਨਕ ਦਾ ਵਾਰ ਕਿੱਥੇ ਗਿਆ, ਕਿਰਪਾ ਕਰੋ। ਆਇਆ ਤੇ ਤੂੰ ਇਸ ਭਾਵਨਾ ਨਾਲ ਸੀ, ਪਰ ਇੱਥੇ ਆ ਕੇ ਗੁਰੂ ਘਰ ਤੇ ਤਲਵਾਰ ਚੁੱਕ ਬੈਠਾ। ਹਮਾਇਓ, ਜੇ ਤੂੰ ਤਲਵਾਰ ਦੇ ਮੁੱਠੇ ਤੇ ਹੱਥ ਨਾ ਰੱਖਦਾ ਤੇ ਹੁਣ ਹੀ ਗੁਰੂ ਨਾਨਕ ਦੇ ਦਰਬਾਰ ਤੋਂ ਅਰਦਾਸ ਕਰਕੇ ਤੈਨੂੰ ਵਾਪਸ ਭੇਜ ਦੇਣਾ ਸੀ, ਦਿੱਲੀ ਦਾ ਤਖ਼ਤ ਤੈਨੂੰ ਹੁਣੇ ਮਿਲ ਜਾਣਾ ਸੀ।
ਆਸ ਧਰ ਚੱਲ ਢਿੱਗ ਆਵਾ।
ਤਾਂ ਵੀ ਤੂੰ ਯਾਦ ਕੀਤਾ ਗੁਰੂ ਨਾਨਕ ਦੇ ਵਰ ਨੂੰ ਤੇ ਗੁਰੂ ਨਾਨਕ ਦੀ ਗੱਦੀ ਤੇ ਦਾਹ ਦੇ ਕੋਲ ਤੂੰ ਆਇਆ, ਤੇਰੇ ਮਨ ਦੀ ਭਾਵਨਾ ਇਹ ਸੀ, ਪਰ ਹੁਣ ਤੂੰ ਭਾਵਨਾ ਲੈ ਕੇ ਜੇ ਆ ਹੀ ਗਿਆ ਹੈ।
ਗਮਨ ਅਭੇ ਬਲਾਇਤ ਥਾਵਾ,
ਹੁਣ ਤੈਨੂੰ ਲਾਜ ਤੇ ਮਿਲੇਗਾ, ਪਰ ਤੇਰੀ ਜਿਹੜੀ ਗਲਤੀ ਕੀਤੀ ਨਾ, ਗਲਤੀ ਨਾ ਹੁਣ ਨਹੀਂ ਮਿਲੇਗਾ, ਤੂੰ ਆਪਣੇ ਦੇਸ਼ ਵਿਚ ਲੈ ਜਾ, ਫੌਜ ਇਕੱਠੀ ਕਰਕੇ ਫਿਰ ਚੜਾਈ ਕਰ ਤੇ ਸੁਨੇਮ ਸ਼ਾਹ ਤੋਂ ਰਾਜ ਲੈ ਲੇਗਾ।
ਲਸਕਰ ਵੱਡ ਸਕੀਲ ਚੱਲ ਆਵੋ,
ਬਹੁਤੀ ਫੌਜ ਲੈ ਕੇ ਉਧਰੋਂ ਇਕੱਠੀ ਕਰਕੇ ਚੱਲ ਕੇ ਆ,
ਆਪਣਾ ਰਾਜ ਨਸੰਸਾ ਪਾਵੋ।
ਗੁਰੂ ਨਾਨਕ ਦੀ ਬਖਸ਼ਿਸ਼ ਦਾ ਜਿਹੜਾ ਰਾਜ ਹੈ ਤੂੰ ਪਾ ਲੇਗਾ। ਗੁਰੂ ਨਾਨਕ ਨੇ ਹਮਾਇਓ ਇੱਕ ਵਚਨ ਕੀਤਾ ਸੀ, ਬਾਬਰ ਜੇ ਨਿਆਂ ਕਰੋਗੇ ਤੇ ਤੁਹਾਡੀ ਕੁਲ ਚੋਂ ਰਾਜ ਨਹੀਂ ਖਤਮ ਹੋਏਗਾ, ਜੇ ਕੁਨਿਆਈ ਬਣ ਜਾਓਗੇ ਤੇ ਫਿਰ ਕੁਦਰਤ ਵੱਲੋਂ ਤਬੋ ਰਾਜ ਤੇ ਰਾਜੋ ਨਰਕ ਹੋ ਸਕਦਾ ਹੈ।
ਇਸ ਮਹਿ ਕਾਰਨ ਹੈ ਵੱਡ ਐਸੇ,
ਇਹਦੇ ਵਿਚ ਬੜੇ ਵੱਡੇ ਕਾਰਨ ਨੇ ਜਿਹੜਾ ਤੂੰ ਇਸ ਢੰਗ ਨਾਲ ਗੁਰੂ ਘਰ ਨਾਲ ਪ੍ਰਯੋਗ ਕੀਤਾ ਹੈ।
ਸ੍ਰੀ ਨਾਨਕ ਬਾਰ ਨਿਫਲ ਨਾ ਕੈਸੇ,
ਐ ਹਮਾਇਓ ਗੁਰੂ ਨਾਨਕ ਦਾ ਬਚਨ ਨਿਸਫਲ ਨਹੀਂ ਹੁੰਦਾ।
ਸ੍ਰੀ ਅੰਗਦ ਕੇ ਸੁਣ ਕਰ ਬੈਨ,
ਗੁਰੂ ਅੰਗਦ ਦੇ ਪਾਤਸ਼ਾਹ ਦੇ ਬਚਨ ਸੁਣ ਕੇ,
ਬੰਧਨ ਕੀ ਨਸ ਲੱਜਤ ਨੈਨ,
ਨੇਤਰਾ ਨਾਲ ਨਿਤ ਨੀਵੇਂ ਕਰਨੇ ਲੱਜਿਤ ਹੋ ਗਿਆ ਤੇ ਹਮਾਇਓ ਨੇ ਬਚਨ ਸੁਣੇ।
ਖੜਗ ਮੁਸਤ ਤੇ ਛੁੱਟ ਗਾ ਹੱਥ,
ਬੜੀ ਨਿਮਰਤਾ ਦੇ ਨਾਲ ਹੱਥ ਅਜੇ ਛੁੱਟਿਆ ਨਹੀਂ, ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਿਆ, ਦੂਜੇ ਪਾਸੇ ਤਲਵਾਰ ਦੇ ਮੱਥੇ ਜੋ ਹੱਥ ਛੁੱਟ ਗਿਆ। ਜਦੋਂ ਗੁਰੂ ਘਰ ਤੇ ਸ਼ਰਧਾ ਆਵੇ ਗੁਰੂ ਬਖਸ਼ਿਸ਼ ਕਰ ਦਿੰਦਾ ਹੈ।
ਜਦ ਗਮਨਿਓ ਤੁਰਨਤਾ ਸਾਥ,
ਫਿਰ ਆਪਣੇ ਦੇਸ਼ ਨੂੰ ਚਲਿਆ ਗਿਆ।
ਜਾਹੇ ਬਲਾਇਤ ਲਸਕਰ ਲਿਆਇਓ,
ਉਧਰੋਂ ਫੌਜ ਇਕੱਠੀ ਕਰਕੇ ਲੈ ਆਇਆ।
ਬਹੁਰ ਰਾਜ ਦਿੱਲੀ ਕਹੋ ਪਾਇਓ,
ਉਸ ਤੋਂ ਬਾਅਦ ਇਹ ਜੋ ਵਜ਼ੀਰ ਖਾਂ ਜਹਾਂਗੀਰ ਨੂੰ ਦੱਸ ਦਿਆ ਵਡੇਰਿਆਂ ਦੀ ਘਟਨਾ।
ਬਿਨ ਕੇ ਸੁੱਤ ਅਕਬਰ ਪਤ ਸਾਹੂ, ਬਿਨ ਕੇ ਸੁੱਤ ਅਕਬਰ ਪਤ ਸਾਹੂ।
ਉਸ ਹਮਾਇਓ ਦਾ ਪੁੱਤਰ ਸੀ ਅਕਬਰ, ਇਹ ਜਹਾਂਗੀਰ। ਉਸ ਅਕਬਰ ਨੇ ਵੀ 50-49 ਸਾਲ ਸਾਰੇ ਹਿੰਦੁਸਤਾਨ ਤੇ ਰਾਜ ਕੀਤਾ।
ਸ੍ਰੀ ਗੁਰ ਅਮਰਦਾਸ ਕੀ ਪਾਹੂ,
ਉਹੀ ਅਕਬਰ ਹੈ ਜਿਹੜਾ ਗੁਰੂ ਅਮਰਦਾਸ ਦੀ ਹਜ਼ੂਰੀ ਵਿਚ ਆਇਆ ਸੀ ਤੇ ਗਰੀਬ ਨਵਾਜ ਸਤਿਗੁਰਾਂ ਨੇ
ਲੇਕਰ ਬਾਰ ਚ ਤੌਰ ਕੋ ਤੋਰਾ।
ਗੁਰੂ ਅਮਰਦਾਸ ਦੀ ਹਜ਼ੂਰੀ ਵਿਚ ਬੇਨਤੀ ਕੀਤੀ, ਚਿਤੌੜ ਦਾ ਕਿਲਾ ਰਾਜਪੂਤਾਂ ਦਾ ਗੜ੍ਹ ਹੈ, ਪਾਸ਼ਾ ਮੇਹਰ ਕਰੋ, ਬਚਨ ਕਰੋ, ਮੈਂ ਕਿਲੇ ਦੀ ਜਿੱਤ ਪ੍ਰਾਪਤ ਕਰ ਲਵਾਂ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਚਿਤੌੜ ਦੇ ਕਿਲੇ ਦੇ ਜਿੱਤਣ ਦਾ ਵਰ ਦਿੱਤਾ।
ਗਮਨ ਕੀਨ ਪੁਣ ਲਭ ਪੁਰਿਓ ਰਾ,
ਫਿਰ ਹਮਾਇਓ ਲਾਹੌਰ ਨੂੰ ਤੁਰ ਗਿਆ।
ਗੋਇੰਦਵਾਲ ਮਿਲਿਓ ਤਬ ਜਾਏ,
ਗੋਇੰਦਵਾਲ ਤੇਰਾ ਜਿਹੜਾ ਉਹਦਾ ਹਮਾਇਓ ਦਾ ਪੁੱਤਰ ਅਕਬਰ ਸੀ ਜਾ ਕੇ ਮਿਲਿਆ।
ਗੁਰਾਮ ਪਰਗਣਾ ਭੇਟ ਚੜਾਏ,
12 ਪਿੰਡ ਹੇ ਜਹਾਂਗੀਰ ਤੇਰੇ ਬਜ਼ੁਰਗਾਂ ਨੇ, ਤੁਹਾਡੀ ਅਸ ਬਸ ਦੇ ਅਕਬਰ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਭੇਟ ਕੀਤੇ ਜੇ ਬਾਬਾ ਬੁੱਢਾ ਦੀ ਬੀੜ ਦੇ ਚੁਗਰਦੇ ਜੇ ਪਿੰਡ ਨੇ
ਬੇਨਤੀ ਕਹੇ ਪ੍ਰਸੰਨ ਬਹੁ ਕਰੇ
ਬਹੁਤ ਬੇਨਤੀਆਂ ਕਰਨ ਦਾ ਢੰਗ ਪ੍ਰਸੰਗ ਵਜ਼ੀਰ ਖਾਨ ਨੇ ਜਹਾਂਗੀਰ ਨੂੰ ਸੁਣਾਇਆ
ਸਾਧਕ ਪ੍ਰੀਤ ਔਰ ਸਰਦਾ ਧਰੇ
ਬੜੀ ਸ਼ਰਧਾ ਵਿਚ ਜਹਾਂਗੀਰ ਨੇ ਸ਼ਰਧਾ ਧਾਰੀ
ਨਕੇ ਪੁੱਤਰ ਆਪ ਅਬ
ਉਸ ਅਕਬਰ ਦੇ ਪੁੱਤਰ ਹੀ ਜਹਾਂਗੀਰ ਤੂੰ ਹੈ
ਪਿਤਾ ਪਿਤਾਮਾ ਕੇ ਸਨ ਰਹੋ
ਜਿਸਰਾ ਪਿਤਾ ਤੇ ਪਿਤਾਮਾ ਦਾਦਾ ਜਾਂ ਨਗਰ ਦਾਦੇ ਜਿਤਨੇ ਗੁਰੂ ਘਰ ਨਾਲ ਜਿਸ ਢੰਗ ਦੇ ਨਾਲ ਪਿਆਰ ਨਾਲ ਰਹੇ ਉਸ ਪਿਆਰ ਨਾਲ ਤੂੰ ਰਹੋ
ਘਰ ਪ੍ਰਸੰਨ ਲਿਓ ਬਰ ਆਸ਼ੇ
ਤੂੰ ਐਸੀ ਕਰਮ ਕਿਰਿਆ ਗੁਰੂ ਘਰ ਨਾਲ ਕਰਦਾ ਰਹੋ ਜੋ ਤੈਨੂੰ ਤਕਲੀਫ ਨਾ ਹੋਵੇ ਤੇ ਵਰਾਂ ਦੀ ਦਾਤ ਮਿਲਦੀ ਰਹੇ
ਪੂਰਾ ਗੁਰੂ ਮਨੋਰਥ ਬਾਸ਼
ਪੂਰਨ ਸਤਿਗੁਰੂ ਤੇਰੇ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਨੇ
ਜਹਾਂਗੀਰ ਸੁਣ ਬਹੁਤ ਪ੍ਰਸੰਨ
ਜਹਾਂਗੀਰ ਸੁਣ ਕੇ ਵਜ਼ੀਰ ਖਾਂ ਤੋਂ ਬੜਾ ਪ੍ਰਸੰਨ ਹੋਇਆ
ਕਹਿ ਵਜ਼ੀਰ ਖਾਂ ਕੋ ਧੰਨ ਧੰਨ
ਵਜ਼ੀਰ ਖਾਂ ਤੋਂ ਬਜ਼ੁਰਗ ਹੈ ਮੁਸਲਮਾਨ ਕੌਮ ਦੇ ਵਿਚ ਚੰਗਾ ਸਤਿਕਾਰ ਹੈ ਤੂੰ ਧਨ ਹੈ ਤੇਰੇ ਮਾਤਾ ਪਿਤਾ ਧਨ ਹੈ
ਦੀਨੋ ਬਹੁਮੁੱਲਾ ਸਿਰਪਾਈ
ਉਸ ਵੇਲੇ ਵਜ਼ੀਰ ਖਾਨ ਨੂੰ ਦਿੱਲੀ ਦਰਬਾਰ ਚ ਬਹੁਤ ਕੀਮਤੀ ਸਿਰਪਾ ਦਿੱਤਾ
ਪੰਚ ਸਹੰਸਰ ਧਨ ਮੰਗਵਾਏ
ਸਾਰੀ ਖਿਰਤ ਪੁਸ਼ਾਕ ਤੇ 5000 ਰੁਪਇਆ ਨਜ਼ਰਾਨਾ ਦਿੱਤਾ
ਉਚਰੀ ਬਾਤ ਅਪੂਰਬ ਨੇ ਕੀ
ਉਸ ਵੇਲੇ ਤੇ ਤੂੰ ਇਸ ਕਰਕੇ ਸਰੋਪਾ ਤੇ 5000 ਦਿੱਤਾ ਵੀ ਪੁਰਾਣਿਆਂ ਮੇਰੇ ਬਜ਼ੁਰਗਾਂ ਦੀਆਂ ਗੱਲਾਂ ਤੂੰ ਦੱਸੀਆਂ ਨੇ
ਮਹਿਜ ਸੁਖਦ ਸਾਧੂ ਪ੍ਰਿਆ ਜੀ ਕੀ
ਕਿਉਂਕਿ ਤੂੰ ਮੇਰੇ ਜੀਵਨ ਦੇ ਸੁਖ ਹਮੇਸ਼ਾ ਕਰਦਾ ਰਹਿੰਦਾ ਹੈ
ਬਿਨਾ ਕਰੋ ਅਬਲੀ ਕਰ ਆਵੋ
ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਤੇ ਮੇਰੇ ਸਰੀਰ ਦੀ ਸਵਸਥ ਕਲਿਆਣ ਦੀ ਬੇਨਤੀ ਕਰੋ ਤੇ ਮੈਨੂੰ ਸੁਖ ਦੇਣ ਵਾਸਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਆ ਜਾਣਾ
ਬਿਨਾ ਬਿਲਮ ਗੁਰ ਨਿਕਟ ਸਦਾਵ
ਤੋਂ ਗਵਾਲੀਅਰ ਦੇ ਕਿਲੇ ਜਾ
ਹਜ਼ਰਤ ਰੁਖ ਵਜ਼ੀਰ ਖਾਂ ਹੇਰ
ਪਾਤਸ਼ਾਹ ਦਾ ਰੁਖ ਵਜ਼ੀਰ ਖਾਂ ਨੇ ਵੇਖਿਆ
ਚੱਡ ਤੁਰੰਗ ਨਗਮਣੇ ਬਿਨ ਦੇਰ
ਦੇ ਨਾਲ ਘੋੜੀ ਤੇ ਸਵਾਰ ਹੋ ਕੇ ਬਿਨਾਂ ਡੇਰੀ ਤੋਂ ਤੁਰ ਪਿਆ
ਜੇ ਕੈਦੀ ਮੈਂ ਪਾਲਕ ਸਾਰੇ
ਇਧਰੋਂ ਵਜ਼ੀਰ ਖਾਂ ਤੁਰ ਪਿਆ ਕੁਝ ਨਾਲ ਹੋਣਗੇ ਅਗਲੀ ਫੌਜ ਦੇ ਸਿਪਾਹੀ ਦੂਜੇ ਪਾਸੇ ਗਵਾਲੀਅਰ ਦੇ ਕਿਲੇ ਚ 52 ਰਾਜੇ ਇਸ ਤੋਂ ਵੀ ਵੱਧ ਰਾਜਿਆਂ ਨੂੰ ਜਦੋਂ ਪਤਾ ਚੱਲਿਆ
ਸੋਹਣੀ ਸਾਹੂ ਨੇ ਗੁਰੂ ਹਕਾਰੇ
ਵੀ ਜਦੋਂ ਉਹਨਾਂ ਰਾਜਿਆਂ ਨੂੰ ਐਸਾ ਪਤਾ ਚੱਲਿਆ ਵੀ ਜਹਾਂਗੀਰ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੁਲਾਉਣ ਵਾਸਤੇ ਆਪਣੇ ਕੋਲ ਵਜ਼ੀਰ ਖਾਂ ਭੇਜਿਆ ਤੇ ਉਹ ਦਿੱਲੀ ਤੋਂ ਤੁਰ ਪਿਆ ਹੈ
ਚਿੰਤਾ ਤੁਰ ਔਰ ਵਿਆਕੁਲ ਹੋਏ
ਜਿਹੜੇ ਰਾਜੇ ਸੀ ਉਹ ਚਿੰਤਾ ਦੇ ਸਹਿਤ ਹੋ ਗਏ ਬੜੇ ਵਿਆਕੁਲ ਹੋਏ
ਸ਼ੋਰ ਧੀਰ ਮਨ ਸੋਕ ਪਰੋਏ
ਉਹਨਾਂ 52 ਰਾਜਿਆਂ ਦੇ ਮਨ ਚ ਸਰੀਰ ਤੇ ਉਹਨਾਂ ਧੀਰ ਹੀ ਛੱਡਦੇ ਤੇ ਨੇਤਰਾ ਤੇ ਜਲ ਹੈ ਬੜੇ ਦੁਖੀ ਹੋਏ
ਹੋਏ 71 ਸਗਲੇ ਚੱਲ ਆਏ
ਉਹ ਸਾਰੇ ਰਾਜੇ 71 ਹੋ ਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਆ ਗਏ
ਘਰ ਦਰਸ਼ਨ ਪਾਇਨ ਲਪਟਾਏ
ਘਗਿਆ ਕੇ ਜਿਸ ਤਰ੍ਹਾਂ ਕੋਈ ਬੜਾ ਦੁਖੀ ਹੋ ਕੇ ਘਗਿਆ ਕੇ ਚਰਨੀ ਪੈ ਜਾਂਦਾ ਇਸ ਤਰ੍ਹਾਂ 52 ਰਾਜੇ ਘਗਿਆ ਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਤੇ ਪੈ ਗਏ
ਦੋ ਕਰ ਜੋਰ ਅਗਾਰੀ ਖਰੇ
ਦੋਨੋਂ ਹੱਥ ਜੋੜ ਕੇ 52 ਦੇ 52 ਰਾਜੇ ਅੱਗੇ ਖਲੋਤੇ ਹੋਏ ਨੇ
ਨਮਰ ਹੋਏ ਕਿ ਨਾ ਸਿਰ ਧਰ ਧਰੇ
ਬਹੁਤ ਨਿਮਰੀ ਭੂਤ ਹੋ ਕੇ ਧਰਤੀ ਦੇ ਸੀਸ ਰੱਖੇ ਹੋਏ ਨੇ
ਦੀਨ ਬਚਨ ਘਗਿਆਵਤ ਕੋਈ ਦੀਨ ਬਚਨ ਘਗਿਆਵਤ ਕੋਈ
ਜਿਹੜਾ ਕੋਈ ਗਰੀਬ ਤੇ ਬੜਾ ਘਗਿਆ ਕੇ ਚਰਨਾਂ ਤੇ ਸਿਰ ਰੱਖਦਾ ਐਸੀ ਹਾਲਤ ਉਹਨਾਂ ਰਾਜਿਆਂ ਦੀ ਸੀ
ਸ੍ਰੀ ਗੁਰ ਤੁਮ ਤੇ ਵੱਡੋ ਨਾ ਹੋਈ
ਗੁਰੂ ਹਰਗੋਬਿੰਦ ਪਾਤਸ਼ਾਹ ਆਪ ਜੀ ਤੋਂ ਵੱਡਾ ਹੋਰ ਹਿੰਦੁਸਤਾਨ ਚ ਹੀ ਕੋਈ ਨਹੀਂ।
ਗੁਰੂ ਹਮਕੋ ਕਬਿਆਨ ਛੁਟਾਵੇ,
ਸਾਡੇ ਨਾਲੋਂ ਹੋਰ ਕਿਹੜਾ ਵੱਡਾ ਹੈ ਜਿਹੜਾ ਸਾਨੂੰ ਉਮਰ ਕੈਦੀਆਂ ਨੂੰ ਇਸ ਕਿਲੇ ਚੋਂ ਛੁਡਾ ਸਕੇ।
ਰਸ਼ਕ ਤੁਮ ਬਿਨ ਅਪਰ ਨਾ ਪਾਵੇ,
ਤੁਹਾਥੋਂ ਬਿਨਾਂ ਹੋਰ ਸਾਡਾ ਰੱਖਿਆ ਕਰਨ ਵਾਲਾ ਕੌਣ ਹੈ।
ਸ੍ਰੀ ਕਰਤਾਰ ਕਿਰਪਾਲ ਕਹੰਤੇ,
ਤੁਸੀਂ ਕਰਤਾਰ ਦਾ ਸਰੂਪ ਹੋ ਤੇ ਕਿਰਪਾਲੂ ਸਰੂਪ ਕਹਾਉਂਦੇ ਹੋ।
ਤਿੰਨ ਸਰੂਪ ਹਮ ਤੁਮੇ ਲਖੰਤੇ,
ਧੰਨਵਾਦ ਅਵਤਾਰ ਸਤਿਗੁਰੂ, ਤਿੰਨ ਸਰੂਪ ਹਮ ਤੁਮੇ ਲਖੰਤੇ, ਨਿਰੰਕਾਰ ਦਾ ਸਰੂਪ ਹੀ ਅਸੀਂ ਤੁਹਾਨੂੰ ਸਮਝਿਆ ਹੈ।
ਸਰਨ ਪਰੇ ਕੀ ਲਾਜ ਨਿਵਾਹੋ,
ਨਿਰੰਕਾਰ ਦੇ ਸਰਮ ਕੋਈ ਸ਼ਰਨ ਪਏ ਤੇ ਕਰਤਾਰ ਰੱਖਿਆ ਕਰਦਾ, ਅਸੀਂ ਵੀ ਤੁਹਾਡੀ ਸ਼ਰਨ ਹਾਂ ਤੇ ਆਏ ਸ਼ਰਨਾਰਥੀਆਂ ਦੀ ਰੱਖਿਆ ਕਰਨ ਤੁਸੀਂ ਸਮਰੱਥ, ਸਾਡੀ ਰੱਖਿਆ ਕਰੋ।
ਦਾਨ ਅਭੈਤਾ ਬਿਰਤ ਸਾਹੋ,
ਗੁਰੂ ਹਰਗੋਬਿੰਦ ਪਾਤਸ਼ਾਹ ਰੱਖਿਆ ਕਰੋ, ਨਿਰਭੈਤਾ ਦਾ ਦਾਨ ਦਿਓ। ਨਿਰਭੈਤਾ ਤਾਂ ਹੀ ਹੋ ਜਾਂਦੀ ਆ ਤੇ ਜੇ ਉਮਰ ਕੈਦੀਆਂ ਜੇਲ੍ਹ ਚੋਂ ਬਾਹਰ ਹੋ ਜਾਓ, ਆਪਣੇ ਪਰਿਵਾਰਾਂ ਵਿਚ ਚਲੇ ਜਾਣ, ਇਹ ਨਿਰਭੈਤਾ ਦਾ ਦਾਨ ਦਿਓ।
ਦੀਨਣ ਪਰ ਦਿਆਲ ਕੀ ਬਾਨ,
ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡਾ ਸੁਭਾਅ ਹੈ ਨਿਰੰਕਾਰ ਦਾ, ਦੀਨ ਦਿਆਲ ਦਾ, ਦੀਨ ਗਰੀਬਾ ਇੱਛਾ ਦਾ ਸੰਯੁਕਤ ਜੋ ਗਰੀਬ ਹੈ ਉਹਦੇ ਤੇ ਦਿਆਲਤਾ ਕਰਨੀ ਹੀ ਤੁਹਾਡਾ ਸੁਭਾਅ ਹੈ।
ਬਿਰਧ ਗਰੀਬ ਨਿਵਾਜ ਮਹਾਨ,
ਤੁਹਾਡਾ ਬਿਰਧ ਹੈ ਗਰੀਬਾਂ ਨੂੰ ਨਵਾਜਣਾ।
ਬੇਨ ਗੁਣ ਗਾਜ ਰੱਬ ਨਾ ਕਰੀ,
ਜਿਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਹਰੀ ਹਰ ਖੇਤਰ ਦੇ ਹਾਥੀ ਵਿਚ ਕੀ ਗੁਣ ਸੀ, ਪਸ਼ੂ ਸੀ, ਪਰ ਜਦੋਂ ਉਹਨੇ ਪੁਕਾਰ ਕੀਤੀ ਨਿਰੰਕਾਰ ਪਰਮੇਸ਼ਰ ਦੇ ਸਨਮੁਖ,
ਨਗਨ ਚਰਨ ਧਾਏ ਪ੍ਰਭ ਹਰੀ।
ਗੁਰਬਾਣੀ ਚ ਲਿਖਿਆ ਵੀ ਨਿਰੰਕਾਰ ਦੇ ਸਨਮੁਖ ਹਾਥੀ ਪਾਣੀ ਚ ਰੁੜ ਰਿਹਾ ਸੀ, ਤੰਦੂਏ ਨੇ ਫੜਿਆ ਹੋਇਆ ਸੀ, ਪਰ ਰੁੜਦੇ ਹੋਏ ਨੇ ਇਕ ਫੁੱਲ ਸੌਂਡੇ ਨਾਲ ਵੇਖਿਆ, ਫੁੱਲ ਫੜ ਕੇ ਕੋਈ ਗੁਣ ਨਹੀਂ ਸੀ ਉਹਦੇ, ਪੁਕਾਰ ਕੀਤੇ ਤੇ ਨਿਰੰਕਾਰ ਬਿਨਾਂ ਜੋੜੇ ਤੋਂ ਨੰਗੇ ਪੈਰੀ ਉਹਦੀ ਰੱਖਿਆ ਕਰਨ ਵਾਸਤੇ ਆਏ।
ਸ੍ਰੀ ਗੁਰ ਸਰਬ ਭਾਂਤ ਸਮਰੱਥ,
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਤਰ੍ਹਾਂ ਉਸ ਹਾਥੀ ਦੀ ਰੱਖਿਆ ਨਿਰੰਕਾਰ ਨੇ ਕੀਤੀ, ਅਸੀਂ ਵੀ ਮਹਾਰਾਜ ਸਾਡੇ ਵਿਚ ਕੋਈ ਗੁਣ ਨਹੀਂ, ਔਗੁਣਾਂ ਨਾਲ ਭਰੇ ਆ, ਉਮਰ ਕੈਦੀ ਹੈ, ਕਿਰਪਾ ਕਰੋ ਸਾਡੇ ਔਗੁਣ ਨਿਵਿਰਤ ਕਰ ਦਿਓ।
ਭੰਜਨ ਰਚਨ ਆਪ ਕੇ ਹੱਥ,
ਕਿਸੇ ਨੂੰ ਭਰ ਦੇਣਾ ਕਿਸੇ ਨੂੰ ਘੜ ਦੇਣਾ ਤੁਹਾਡੇ ਹੱਥ ਵਿਚ ਹੈ।
ਤੁਮ ਤੇ ਹੋਈ ਹਮ ਕੈਦ ਖਲਾਸੀ,
ਤੁਹਾਡੇ ਤੋਂ ਹੀ ਅਸੀਂ ਆਪਣੀ ਕੈਦ ਦੀ ਖਲਾਸੀ ਕਰ ਸਕਦੇ ਹਾਂ।
ਆਪਰ ਸਦਨ ਦੇ ਭੈ ਨਿਰਾਸੀ,
ਬਨਵਾਏ ਸਤਿਗੁਰੂ ਅਸੀਂ ਸਾਰੇ ਹੀ ਨਿਰਾਸ਼ ਹਾਂ।
ਬੈਸ ਬਿਤਾਏ ਬੀਚ ਹੀ ਮਰੇ,
ਜੇ ਨਾ ਤੁਸੀਂ ਸਾਡੀ ਰੱਖਿਆ ਕਰੋਗੇ ਬੇਨਤੀ ਸੁਣੋਗੇ ਇੱਥੇ ਸਾਰੀ ਉਮਰ ਮਰ ਖਪ ਜਾਵਾਂਗੇ।
ਤੁਮ ਤੇ ਛੁੱਟੇ ਆਸ ਹਮ ਧਰੈ,
ਬਨਵਾਏ ਸਤਿਗੁਰੂ ਅਸੀਂ ਤੁਹਾਡੇ ਤੇ ਹੀ ਆਸ ਰੱਖੀ ਅਸੀਂ ਛੁੱਟ ਸਕਦੇ ਹਾਂ।
ਇਤਿਹਾਸਕ ਕਹਿ ਬਿਨੈ ਵਡੇਰੀ,
ਇਤਿਹਾਸਕ ਲੈ ਕੇ ਉਹਨਾਂ ਰਾਜਿਆਂ ਨੇ ਬੜੀ ਭਗਿਆ ਕੇ ਬੇਨਤੀ ਕੀਤੀ।
ਕਿਰਪਾ ਦ੍ਰਿਸ਼ਟ ਸੁਣ ਸਤਿਗੁਰ ਹੇਰੀ,
ਉਸ ਵੇਲੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਐਸੇ ਦੁਖੀਆਂ ਦੇ ਸੁਭਾਅ, ਦੁਖੀਆਂ ਦਾ ਸਨਮੁਖ ਵਿਚਾਰ ਵੇਖ ਕੇ,
ਗਏ ਧੀਰ ਚੇਤੇ ਨਰਨਾਥ,
ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬੜੀ ਵੱਡੀ ਧੀਰਜ ਦਿੱਤੀ।
ਤੁਮਕੋ ਰੱਖੋਗੇ ਹਮ ਸਾਥ,
ਰਾਜਿਓ ਤੁਹਾਨੂੰ ਮੈਂ ਆਪਣੇ ਸਾਥ ਰੱਖਾਂਗਾ, ਆਪਣੇ ਨਾਲ ਰੱਖਾਂਗਾ।
ਸੰਗ ਲਈ ਸਭ ਨਿਕ ਸੁਣ ਕਰਾਂ,
ਸਾਰਿਆਂ ਨੂੰ ਨਾਲ ਲੈ ਕੇ ਹੀ ਮੈਂ ਇਸ ਕਿਲੇ ਤੋਂ ਬਾਹਰ ਜਾਵਾਂਗਾ।
ਨਾ ਤੋ ਹਮ ਪੀ ਅਸ ਹੀ ਥਲ
ਫਿਰ, ਮੈਨੂੰ ਰਿਹਾ ਤੁਹਾਨੂੰ ਰਿਹਾ ਨਾ ਕਰੇਗਾ ਤੇ ਤੁਹਾਡੇ ਕੋਲ ਮੈਂ ਤਾਂ ਜ਼ਿੰਦਗੀ ਇੱਥੇ ਹੀ ਰਵਾਂਗਾ।
ਕਰ ਸਭ ਕੀ ਬੰਦ ਖਲਾਸ,
ਤੁਹਾਡੀ ਸਾਰਿਆਂ ਦੀ ਬੰਦ ਖਲਾਸੀ ਹੀ ਕਰਾਂਗਾ।
ਸਿਮਰੋ ਸਤਨਾਮ ਸੁਖ ਰਾਸ,
ਪਿਆਰ ਵਾਲੇ ਰਾਜਿਓ ਧੰਨ ਗੁਰੂ ਨਾਨਕ ਨੇ ਜੋ ਵਾਹਿਗੁਰੂ ਮੰਤਰ ਦੀ ਦਾਤ ਦਿੱਤੀ ਉਹਦਾ ਸਿਮਰਨ ਕਰਿਆ ਕਰੋ, ਲੜ ਲੱਗੋ ਗੁਰੂ ਨਾਨਕ ਦੇ, ਜਿਸ ਗੁਰੂ ਨਾਨਕ ਨੇ ਟੂਟੀ ਆਪਣੇ ਬੰਦ ਖਲਾਸ ਕਰ ਦੇਣੀ ਹੈ।
ਸੁਣਤ ਨਰਿੰਦਰ ਬੁਲੰਦ ਆਨੰਦੇ
ਕਰਕੇ ਐਸੇ ਬਚਨ ਰਾਜੇ ਬੜੇ ਖੁਸ਼ ਹੋਏ।
ਅਟਲ ਬਚਨ ਜਗ ਬੰਦ ਮੁਕੰਦੇ
ਸਾਡੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨਾ ਧਰਨੇ
ਭਈ ਖੁਸ਼ੀ ਜਨ ਨਿਕਰੇ ਕੈਦ
ਖੁਸ਼ੀ ਹੋ ਗਈ ਵੀ ਕੈਦ ਤੋਂ ਬਾਹਰ ਹੀ ਆ ਗਏ ਗੁਰੂ ਦੇ ਬਚਨਾ ਨਾਲ
ਬੈਠੇ ਛੂਟਣ ਧਾਰੀ ਉਮੈਦ
ਚੁੱਪ ਕਰਕੇ ਬੈਠ ਗਏ। ਇਸੇ ਵਿਚਾਰ ਅਗਲਾ ਵਿਚਾਰ ਇੱਥੋਂ ਅੱਗੇ ਸਰਵਣ ਕਰਾਂਗੇ ਹੋਈਆਂ ਪੁੰਨਾਂ ਚੁੱਕਾਂ ਦੀ ਖਿਮਾ ਪਿਆਰ ਨਾਲ ਹਜੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।